सतनाम श्री वाहे गुरु साहेब जी गुरमुख चुकै आवन जान गुरमुख दरगह पावै मान गुरमुख चुकै आवन जान गुरमुख दरगह पावै मान गुरमुख खोटे खरे पछान गुरमुख लागै सहज ध्यान गुरमुख दरगह सिफत समाए नानक गुरमुख बंद ना पाए गुरमुख दरगह सिफत समाए नानक गुरमुख बंद ना पाए
वाहिगुरु जी का खालसा वाहिगुरु जी की फतेह। पतद पावन भगत वत्सल कृपा निदान जुगो जुग अटल चवर शतर तख्त दे मालक प्रगट गुरां की देह प्रताख हार तन तन साहिब सतगुरु श्री गुरु ग्रंथ साहिब महाराज जी दी परम पवित्र सत संगत हजूरी दे अंदर गुरुद्वारा श्री मंजी साहिब पातशाही पंजवी विखे सचखंड श्री हरिमंदर साहिब तो आए पावन मुख वाग दी कथा विचार सरवण करन वास्ते दूरों नेड़ियों चल के महाराज जी दे चरणा ते हाजर होए नैट मीडिया दे राही दूर देशां प्रदेशां विच बैठे हुए सत संगी जनों गुरमुख प्यारियो वड्डे भाग हन जो सानू सत संगत दी प्राप्ति हुई है जिथे सतगुरु महाराज जी ने अपार बख्शिश कृपालता करके सानू पावन मुख वाक बख्शिश कीते हन। सतगुरु साहिब जी ने दया करके सचखंड श्री हरिमंदर साहिब दे दर्शन श्री अमृतसर साहिब दे पावन सरोवर दे इशनान बख्शे ने। हर रोज दा जिवें महाराज उपदेश बख्शदे हन उहदे मुताबक सतगुरु साहिब ने हर घड़ी हर दिन हर छित हर वार दी भी सानू सिख्या दित्ती क्योंकि बहुत ही संगत ऐतवार दा दिहाड़ा होण करके अते अमावस दे दिहाड़े दी भी यात्रा महाराज दे अस्थाना ते करदी है। जिवे आम करके कई गुरसिखां दा सवाल हुंदा है भी अमावस दा की महात्म है तां साध संगत दे इक समें दी वंड जे हुण दे समें दे विच जिहड़ा कैलेंडर चलदा प्रचलित है सानू याद है भी जिवें अज 27 अप्रैल है इस तरह दिनां दी वंड करन वास्ते कह दिंदे आ भी अज ऐतवार है। जिहड़े सतगुरु साहिब महाराज जी दे पावन प्रकाश गुरपुरब ते ज्योति जोत दिहाड़े मनाए जांदे ने उह चंद्रमा दे कैलेंडर दे हिसाब दे नाल मनाए जांदे ने अते जो अमावस मस्या दा दिन है ए महीने दा अध हुंदा है उहनूं कह दिंदे अमावस जदों चंद्रमा आकाश दे विच नहीं दिखदा अते ਚਾਰੇ ਪਾਸੇ ਕੁੱਪ ਹਨੇਰਾ ਹੁੰਦਾ ਹੈ ਅਮਾਵਸ ਦੀ ਰਾਤ ਨੂੰ। ਉਹ ਚੰਦਰਮਾ ਦੇ ਕੈਲੰਡਰ ਦਾ ਅੱਧ ਹੈ ਤੇ ਪੁਰਾਣੇ ਸਮੇਂ ਦੇ ਵਿੱਚ ਬਹੁਤੇ ਜਿਹੜੇ ਲੋਕ ਪੰਡਿਤਾਂ ਬ੍ਰਾਹਮਣਾਂ ਤੇ ਨਿਰਭਰ ਸਨ, ਜਿਸ ਕਰਕੇ ਉਹਨਾਂ ਨੇ ਇਹਨਾਂ ਛਿੱਤਾਂ ਨੂੰ ਇਹਨਾਂ ਵਾਰਾਂ ਨੂੰ ਆਪਣੀ ਪੂਜਾ ਕਰਾਉਣ ਵਾਸਤੇ ਕਿਰਤਮ ਪੂਜਾ ਵਿੱਚ ਲਾਉਣ ਵਾਸਤੇ ਵਰਤਿਆ। ਜੇ ਬਾਣੀ ਦਾ ਬਚਨ ਹੈ ਚੌਦਸ ਅਮਾਵਸ ਰਚ ਰਚ ਮੰਗੋ, ਕਹਿੰਦੇ ਵੀ ਚੌਦੇ ਅਤੇ ਮੱਸਿਆ ਆਦਿਕ ਛਿੱਤਾਂ ਜਿਹੜੀਆਂ ਬਣਾ ਬਣਾ ਕੇ ਵੀ ਇਹਨਾਂ ਛਿੱਤਾਂ ਵਿੱਚ ਸਾਡੇ ਹਿਸਾਬ ਦੇ ਨਾਲ ਚੱਲੋ ਤੇ ਪ੍ਰਯੋਜਨ ਕੀ ਆ, ਲੋਕਾਂ ਦੇ ਕੋਲੋਂ ਦਾਨ ਦਕਸ਼ਿਣਾ ਮੰਗਦੇ ਹੋ ਵੀ ਬ੍ਰਾਹਮਣ ਨੂੰ ਦਾਨ ਕਰੋ ਜਾਂ ਸੂਰਜ ਦੀ ਪੂਜਾ ਦੇ ਵਿੱਚ ਚੰਦਰਮਾ ਦੀ ਪੂਜਾ ਵਿੱਚ ਲਾਇਆ। ਫਿਰ ਸਤਿਗੁਰੂ ਮਹਾਰਾਜ ਕੀ ਆਂਦੇ ਨੇ ਅਮਾਵਸ ਬਾਰੇ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਜੇ ਵਾਕਿਆ ਹੀ ਤੂੰ ਚਾਹੁੰਦਾ ਨਾ ਤੇਰੀ ਮੱਸਿਆ ਸਫਲੀ ਹੋਵੇ, ਅਮਾਵਸ ਮੈਂ ਆਸ ਨਿਵਾਰੋ ਅੰਤਰ ਜਾਮੀ ਰਾਮ ਸਮਾਰੋ। ਕਹਿੰਦੇ ਵੀ ਆਸਾ ਦੂਰ ਕਰਦੇ ਸਾਰੀਆਂ, ਤੇ ਜੋ ਅੰਤਰ ਜਾਮੀ ਸਭ ਦੇ ਦਿਲਾਂ ਦੀ ਜਾਣਨ ਵਾਲਾ ਅਕਾਲ ਪੁਰਖ ਪਰਮੇਸ਼ਰ ਹੈ ਉਹਨੂੰ ਚੇਤੇ ਕਰ, ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਰ। ਜੀਵਤ ਪਾਵੋ ਮੋਖ ਦੁਆਰ, ਜਿਉਂਦੇ ਹੀ ਮੁਕਤ ਹੋ ਜਾਵੇਗਾ, ਅਨਪਹੁ ਸ਼ਬਦ ਤਤ ਨਿਜ ਸਾਰ। ਅਥਵਾ ਐਸਾ ਵੀ ਮਹਾਰਾਜ ਜੀ ਦਾ ਬਚਨ ਹੈ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ, ਮਨ ਤਨ ਸੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ। ਉਹਨਾਂ ਨੂੰ ਮੱਸਿਆ ਦਾ ਦਿਹਾੜਾ ਸੁਖਦਾਈ ਹੋ ਗਿਆ, ਜਿਹੜੇ ਗੁਰੂ ਮਹਾਰਾਜ ਸਾਹਿਬ ਦੀ ਸੇਵਾ ਵਿੱਚ ਜਿਹੜੇ ਸਿਮਰਨ ਦੇ ਵਿੱਚ ਲੱਗੇ ਹਨ, ਜਿਹੜੇ ਮਹਾਰਾਜ ਜੀ ਦੀ ਸ਼ਰਨ ਆ ਕੇ ਨਾਮ ਜਪਣ ਵਿੱਚ ਲੱਗੇ ਹਨ, ਉਹਨਾਂ ਦੀ ਮੱਸਿਆ ਵੀ ਸਫਲੀ ਹੈ। ਕਿਉਂਕਿ ਅਮਾਵਸਿਆ ਚੰਦ ਗੁਪਤ ਗਹਿਣਾਰ ਬੁੱਝੋ ਗਿਆਨੀ ਸ਼ਬਦ ਵਿਚਾਰ। ਮਹਾਰਾਜ ਕਹਿੰਦੇ ਹੇ ਗਿਆਨਵਾਨ, ਕਿਉਂਕਿ ਬਾਕੀ ਜਿੰਨੀਆਂ ਵੀ ਜੂਨਾਂ ਨੇ ਉਹਨਾਂ ਨੂੰ ਮਨੁੱਖ ਵਰਗਾ ਗਿਆਨ ਨਹੀਂ, ਤੇ ਇਹ ਗਿਆਨਵਾਨ ਪੁਰਖ ਗੁਰ ਸ਼ਬਦ ਦੀ ਵਿਚਾਰ ਦੁਆਰਾ ਬੁੱਝਣਾ ਕਰ ਵੀ ਜਿਵੇਂ ਆਕਾਸ਼ ਵਿੱਚ ਮੱਸਿਆ ਨੂੰ ਚੰਦ ਗੁਪਤ ਹੁੰਦਾ ਏ ਪਰ ਚੰਦ ਹੈ ਤਾਂ ਹੈ ਨਾ, ਇਸੇ ਤਰ੍ਹਾਂ ਕਹਿੰਦੇ ਪਰਮੇਸ਼ਰ ਤੇਰੇ ਅੰਦਰ ਗੁਪਤ ਹੈ ਤੇ ਗੁਰ ਸ਼ਬਦ ਦੁਆਰਾ ਉਹਨੂੰ ਬੁੱਝਣਾ ਕਰ। ਮੱਸਿਆ ਨੂੰ ਵੀ ਮਹਾਰਾਜ ਨੇ ਨਾਮ ਜਪਣ ਦੀ ਸਾਨੂੰ ਸਾਰੀਆਂ ਆਸਾਂ ਨਿਵਿਰਤ ਕਰਨ ਦੀ ਸਿੱਖਿਆ ਦਿੱਤੀ ਤੇ ਨਾਲ ਵਾਰਾਂ ਦਾ ਉਪਦੇਸ਼ ਦਿੰਦਿਆਂ ਕਹਿੰਦੇ ਨੇ ਆਦਿਤ ਕਰੈ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਭ। ਹੇ ਭਾਈ ਗੁਰਸਿੱਖਾ, ਪਰਮੇਸ਼ਰ ਦੀ ਭਗਤੀ ਐਤਵਾਰ ਤੋਂ ਹੀ ਸ਼ੁਰੂ ਕਰ ਦੇ। ਆਮ ਕਰਕੇ ਸਾਧ ਸੰਗਤ ਸੰਸਾਰ ਵਿੱਚ ਮਰਿਆਦਾ ਏ ਨਾ ਵੀ ਐਤਵਾਰ ਕਹਿੰਦੇ ਵੀ ਅੱਜ ਛੁੱਟੀ ਦਾ ਦਿਨ ਏ ਤੇ ਜ਼ਿਆਦਾਤਰ ਲੋਕ ਜਾਂ ਤਾਂ ਘਰੋਂ ਸੁੱਤੇ ਨਹੀਂ ਨਿਕਲਦੇ ਤੇ ਜ਼ਿਆਦਾਤਰ ਲੋਕ ਜਾਂ ਫਿਰ ਐਤਵਾਰ ਨੂੰ ਫਿਰਨ ਤੁਰਨ ਖਾਣ ਪੀਣ ਦਾ ਦਿਨ ਬਣਾ ਕੇ ਆਪਣਾ ਸਮਾਂ ਅਜਾਈ ਗਵਾਉਂਦੇ ਨੇ ਤੇ ਪਾਤਸ਼ਾਹ ਕਹਿੰਦੇ ਭਾਈ ਗੁਰਸਿੱਖਾ ਆਦਿਤ ਕਰੈ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਭ, ਐਤਵਾਰ ਤੂੰ ਭਗਤੀ ਆਰੰਭ ਕਰ ਦੇ ਤੇ ਜਿਹੜੀ ਤੇਰੀ ਕਾਇਆ ਹੈ ਇਹ ਕਾਇਆ ਰੂਪੀ ਮੰਦਰ ਹੈ ਇਹਦੇ ਅੰਦਰ ਦੀਆਂ ਜਿਹੜੀਆਂ ਵਾਸ਼ਨਾਵਾਂ ਹਨ ਉਹਨਾਂ ਨੂੰ ਰੋਕ ਲਾ, ਤੇਰਾ ਐਤਵਾਰ ਵੀ ਸਫਲਾ ਤੇਰੀ ਮੱਸਿਆ ਅਮਾਵਸ ਵੀ ਸਫਲੀ ਹੈ। ਐਸੀ ਮਹਾਰਾਜ ਨੇ ਹਰ ਦਿਨ ਵਾਰ ਘੜੀ ਪਲ ਦੇ ਨਾਲ ਸਾਨੂੰ ਸਿੱਖਿਆ ਦਿੱਤੀ ਏ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਹੁਤ ਹੀ ਬਖਸ਼ਿਸ਼ ਕਰਕੇ ਰਹਿਮਤ ਕਰਕੇ ਜੋ ਅੱਜ ਦਾ ਸਾਨੂੰ ਪਾਵਣ ਮੁੱਖ ਵਾਕ ਸਾਹਿਬ ਬਖਸ਼ਿਆ ਹੈ। ਆਓ ਸਮੂਹ ਮਾਈ ਭਾਈ ਸਿੱਖ ਸੰਗਤ ਬੜੇ ਪਿਆਰ ਦੇ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸ਼ਬਦ ਨੂੰ ਸੁਣੀਏ, ਮਹਾਰਾਜ ਜੀ ਦੇ ਪਾਵਨ ਬਚਨ ਨੂੰ ਕਮਾਈਏ, ਕਿਉਂਕਿ ਸਤਿਗੁਰੂ ਸਾਹਿਬ ਦੇ ਦਰ ਦੇ ਉੱਤੇ ਸੇਵਕ ਸਿੱਖ ਪੂਜਣ ਸਭ ਆਪ ਹੈ। ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ, ਉਹਨਾਂ ਮਨੁੱਖਾਂ ਦਾ ਗਾਇਆ ਅਤੇ ਸੁਣਿਆ ਹੋਇਆ ਜਿਹੜਾ ਹੈ ਪ੍ਰਵਾਨ ਹੈ ਕਿਹਨਾਂ ਦਾ, ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਨੂੰ ਸੱਤ ਵਚਨ ਕਹਿ ਕੇ ਮੰਨਿਆ ਏ ਤੇ ਮਹਾਰਾਜ ਜੀ ਦੇ ਵਚਨ ਸੱਤ ਵਚਨ ਕਹਿ ਕੇ ਮੰਨਦਿਆਂ ਹੋਇਆ ਗੁਰੂ ਸਾਹਿਬ ਜੀ ਦੀ ਪਾਵਨ ਮੁੱਖ ਵਾਕ ਬਾਣੀ ਨੂੰ ਸਰਵਣ ਕਰਨ ਦੇ ਲਈ ਰਸਨਾ ਕਰੀਏ ਪਵਿੱਤਰ लवाओ हाजरी समूह माई भाई संगत सिख आखो सतनाम श्री वाहे गुरु साहेब जी, सतनाम श्री वाहे गुरु साहेब जी,
सतनाम श्री वाहे गुरु साहेब जी। गुरमुख चूकै आवन जान,
तन तन साहिब सतगुरु श्री गुरु ग्रंथ साहिब महाराज जी दा पावन पवित्र अंग है 942 जिथों अज दा ए पावन मुखवाक महाराज जी दा प्रारंभ हुंदा है। धन गुरु नानक देव पातशाह जी दी परम पवित्र बाणी है सिद्ध गोष्ठ 938 अंग तो महाराज जी दी ए पावन बाणी आरंभ हुंदी है। ते सिद्ध गोष्ठ दे विच जो सिद्धां दे नाल बचन बलास होए ओ महाराज साहिब जी ने सवाल अते उत्तर दे रूप दे विच साडी कल्याण वास्ते अंकित कीते ने। जदो धन गुरु नानक देव पातशाह जी सारे जगत जलंधे नूं तारदिआं होइआ करतारपुर साहिब दी धरती ओनू भाग लाउंदिआं होइआ उत्थे टिकाओ कीता तां महाराज जी नूं भाई लहणा जी अते बाबा बुढ़ा साहिब जी ने बेनती कीती गुरु नानक देव महाराज जी आप किरपा करके सानू ए दसो भी जदों तुहाडी सिद्धां दे नाल समेर पर्वत ते चर्चा होई सी तां उस चर्चा दे सिद्धां ने तुहानू की पुछिआ सी ते तुसी महाराज सिद्धां नू किवे उत्तर दे के निरउत्तर कीता सी। तां बाबा बुढ़ा साहिब भाई लहणा ते होर गुरसिखां दे बेनती करन ते सतगुरु नानक देव महाराज साहिब जी ने फिर ये सारा जो बचन सुनाया ओ पावन बाणी दा नाम सिद्ध गोष्ठ है। सिद्ध पुरख ज्यादातर ते गुरसिखां नू सिद्धां बारे पता ही है भी सिद्ध ओ लोग सन जिन्हां ने कमाईयां तां बहुत कीतियां। सिद्धां दी बड़ी कमाई सी ते उम्र भी बहुत लम्मी लम्मी उन्हां ने अपने जप तप दे नाल कीती सी पर ओह हंकार कर गए अपने जप तप दा अपनी विद्या दा। एक तां हंकारे गए फिर शक्तियां दे नाल लोकां को पूजा कराउण लग पए। चाहीदा ए सी भी लोकां दा भला करन दे लई उन्हां दे विच रह के उपदेश दिंदे। पूजा कराउण वास्ते पहाड़ां तों हेठां उतरना पूजा करा के ते फिर जाके पहाड़ां दे विच गुफावां दे विच रहना। महाराज गुरु नानक देव साहिब इन्हां नूं पहाड़ां तों तार के संसार विच लियाउण वास्ते भी जगत दे भले वास्ते कार्ज करो ते अपना जीवन सवारो इन्हां दे कोल समेर पर्वत ते गए सन। अनेकां प्रश्न उत्तर होए पिछले प्रकरण विच भी इत्थे जो पावन बाणी है अनेकां सवाल ने उन्हां विचों जिहड़े कुछ चंगे सिद्ध सन जिहड़े महाराज ते भावना रखदे सी ओह तां गुरु साहिब कोलों सवाल करके ते उपदेश ही पुछदे सन ते कुछ सिद्ध इहो जे सी भी इहो जे सवाल कढ कढ के लियाउंदे सी भी गुरु नानक देव महाराज नूं उत्तर ना आवे ते फिर असीं आखांगे असीं गुरु नानक देव पातशाह नूं हरा दित्ता। ਇਹ ਜੋ ਅੱਜ ਦੇ ਮੁੱਖ ਵਾਕ ਦੇ ਆਰੰਭ ਦੇ ਵਿੱਚ ਜੋ ਪੌੜੀ ਆ ਰਹੀ ਹੈ 41ਵੀਂ ਪੌੜੀ ਤੋਂ ਇਹ ਮੁੱਖ ਵਾਕ ਆਰੰਭ ਹੁੰਦਾ ਹੈ। 5 ਪੌੜੀਆਂ ਨੇ ਜੋ ਆਪਾਂ ਵਿਚਾਰਨੀਆਂ ਇਹਦੇ ਵਿੱਚ ਜੋ ਭਰਥਰੀ ਆਦਿਕ ਜਿਹੜੇ ਕੁਝ ਚੰਗੇ ਸਿੱਧ ਸਨ ਉਹਨਾਂ ਨੇ ਗੁਰਮੁਖਾਂ ਬਾਰੇ ਪੁੱਛਿਆ ਮਹਾਰਾਜ ਨੂੰ ਵੀ ਮਹਾਰਾਜ ਜੀ ਜਿਹੜੇ ਗੁਰਮੁਖ ਨੇ ਉਹ ਕੌਣ ਨੇ ਤੇ ਗੁਰਮੁਖਾਂ ਦਾ ਕੀ ਕਾਰਜ ਹੈ ਕੀ ਅਵਸਥਾ ਹੈ। ਤਾਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਉਹਨਾਂ ਨੂੰ ਉੱਤਰ ਦਿੰਦਿਆਂ ਹੋਇਆ ਕਹਿੰਦੇ ਭਾਏ ਗੁਰਮੁਖ ਚੁੱਕੈ ਆਵਣ ਜਾਣ। ਜਿਹੜੇ ਗੁਰਮੁਖ ਨੇ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਮੁੱਖ ਰੱਖਿਆ ਗੁਰਮੁਖ ਮਹਾਰਾਜ ਜੀ ਦੀ ਆਗਿਆ ਵਿੱਚ ਚੱਲਣ ਵਾਲਾ ਜਿਹੜਾ ਗੁਰੂ ਮਹਾਰਾਜ ਸਾਹਿਬ ਦੇ ਸਿੱਖ ਕਹੇ ਮੁਤਾਬਕ ਚੱਲੇ ਗੁਰੂ ਮਹਾਰਾਜ ਦੇ ਮੁੱਖ ਤੋਂ ਉਹ ਪ੍ਰਗਟ ਹੋਇਆ ਉਪਦੇਸ਼ ਸੁਣ ਕੇ ਮੰਨ ਕੇ ਜੀਵਨ ਤੇ ਲਾਗੂ ਕਰਕੇ ਕਮਾਵੇ ਅਨੇਕਾਂ ਗੁਰਮੁਖ ਗੁਰਸਿੱਖ ਹਨ। ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਗੁਰਮੁਖ ਨੇ ਚੁੱਕੈ ਆਵਣ ਜਾਣ, ਗੁਰਮੁਖਾਂ ਦਾ ਆਉਣਾ ਤੇ ਜਾਣਾ ਚੁੱਕਿਆ ਜਾਂਦਾ, ਖਤਮ ਹੋ ਜਾਂਦਾ ਹੈ। ਕਿਉਂਕਿ ਇਹ ਆਪਾਂ ਸੰਸਾਰ ਦੇ ਜਿੰਨੇ ਵੀ ਜੀਵ ਹਨ, ਸਾਡੀ ਹਾਲਤ ਇਹ ਹੈ ਵੀ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ ਵੀ ਜੰਮਦੇ ਮਰਦੇ ਜੰਮਦੇ ਮਰਦੇ ਏਦਾਂ, ਫਿਰ ਕਦੀ ਮਨੁੱਖਾ ਜਨਮ ਪ੍ਰਾਪਤ ਹੋ ਗਿਆ, ਫਿਰ 84 ਲੱਖ ਜੂਨ ਭੋਗੀ, ਫਿਰ ਕਿਤੇ ਮਸਾਂ ਮਾਨਸ ਦੇ ਹੀ ਪ੍ਰਾਪਤ ਹੋਈ, ਤੇ ਉਹ ਅਜਾਈ ਗਵਾਉਣ ਕਰਕੇ ਸਾਡਾ ਜੰਮਣਾ ਮਰਨਾ ਖਤਮ ਨਹੀਂ ਹੁੰਦਾ। ਪਰ ਜਿਹੜੇ ਗੁਰਮੁਖ ਨੇ ਉਹਨਾਂ ਦਾ ਆਉਣਾ ਜਾਣਾ ਚੁੱਕਿਆ ਜਾਂਦਾ ਹੈ। ਬਾਕੀ ਜਿਹੜੇ ਗੁਰਮੁਖ ਹਨ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਉਹ ਆਪਣਾ ਮਨੁੱਖਾ ਜਨਮ ਸਵਾਰ ਕੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾ ਕੇ ਤੇ ਪਰਮੇਸ਼ਰ ਦੇ ਚਰਨਾਂ 'ਚ ਅਭੇਦ ਹੋ ਜਾਂਦੇ ਨੇ। ਗੁਰਮੁਖ ਜੋ ਮਹਾਰਾਜ ਦਾ ਬਚਨ ਕਮਾਉਂਦੇ, ਸਾਹਿਬ ਜੀ ਕਹਿੰਦੇ ਵੀ ਉਹਨਾਂ ਦਾ ਆਉਣਾ ਜਾਣਾ ਚੁੱਕਿਆ ਜਾਂਦਾ, ਖਤਮ ਹੋ ਜਾਂਦਾ ਹੈ।
ਗੁਰਮੁਖ ਦਰਗਹਿ ਪਾਵੈ ਮਾਨ,
ਗੁਰਮੁਖ ਜੋ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਕਮਾਉਂਦਿਆਂ ਹੋਇਆ ਨਾਮ ਜਪਦੇ ਹਨ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮਾਣ ਸਤਿਕਾਰ ਪਾਉਂਦੇ ਨੇ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪਹਿਲੀ ਗੱਲ ਉਹ ਨਰਕਾਂ ਵਾਲੇ ਪਾਸੇ ਧਰਮ ਰਾਜੇ ਵਾਲੇ ਪਾਸੇ ਜਾਂਦੇ ਨਹੀਂ, ਪਰ ਜੇ ਕਿਤੇ ਉਧਰ ਵੀ ਚਲੇ ਜਾਣ ਆਪਣੀ ਮੌਜ ਵਿੱਚ ਆਏ ਹੋਏ। ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪਨੀਤ, ਧਰਮ ਰਾਜਾ ਵੀ ਏਦਾਂ ਹੱਥ ਜੋੜ ਕੇ ਖੜ ਜਾਂਦਾ, ਕਹਿੰਦਾ ਧੰਨ ਭਾਗ ਗੁਰਮੁਖੋ, ਜੋ ਤੁਸੀਂ ਕਿਰਪਾ ਕਰਕੇ ਤੇ ਸਾਡੀ ਪੁਰੀ ਦੇ ਵਿੱਚ ਚਰਨ ਪਾ ਕੇ ਸਾਡੀ ਪੁਰੀ ਪਵਿੱਤਰ ਕਰ ਦਿੱਤੀ ਹੈ। ਜੇ ਵੇਖੋ ਜਨਕ ਰਾਜਾ ਜੋ ਗੁਰਮੁਖ ਹੈ, ਸੁਤੇ ਸਿੱਧੀ ਚਲਾ ਗਿਆ ਤੇ ਨਰਕ ਸਾਰੇ ਖਾਲੀ ਕਰਾ ਦੇ ਸੀ ਆਪਣੇ ਨਾਮ ਦੇ ਵਿੱਚੋਂ, ਇੱਕ ਕਿਣਕਾ ਮਾਤਰ ਨਾਮ ਦੀ ਦਾਤ ਬਖਸ਼ ਕੇ। ਜਿਹੜਾ ਗੁਰਮੁਖ ਹੈ ਇੱਕ ਨਾਮ ਦੀ ਕਣੀ ਦੇ ਨਾਲ ਕਰੋੜਾਂ ਦਾ ਉਧਾਰ ਕਰ ਦਿੰਦਾ ਏ, ਆਪ ਤਰਿਆ ਹੁੰਦਾ ਏ ਤੇ ਹੋਰਾਂ ਨੂੰ ਤਾਰਦਾ ਹੈ ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਮਾਣ ਆਦਰ ਪਾਉਂਦਾ ਹੈ। ਮਾਣ ਕੀ ਪਾਉਂਦਾ ਏ, ਹਰ ਹਰ ਜਨ ਦੋਈ ਏਕ ਹੈ, ਇੱਕ ਰੂਪ ਹੋ ਜਾਣ ਦਾ ਮਾਣ ਪ੍ਰਾਪਤ ਹੁੰਦਾ ਏ, ਜੋ ਪਰਮੇਸ਼ਰ ਵਿੱਚ ਅਭੇਦ ਹੋ ਜਾਣਾ ਹੈ, ਗੁਰਮੁਖਾਂ ਨੂੰ ਮਾਣ ਮਿਲਦਾ ਵਾਹਿਗੁਰੂ ਦੀ ਦਰਗਾਹ ਵਿੱਚ। ਜਿਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਕੀਰਤਪੁਰ ਸਾਹਿਬ ਸੁਭਾਏ ਮਾਣ ਸੀ ਤੇ ਬਾਬਾ ਵਿਧੀ ਚੰਦ ਸਾਹਿਬ ਸੱਚਖੰਡ ਜਾਣ ਲੱਗੇ ਤੇ ਸ੍ਰੀ ਪਾਤਸ਼ਾਹ ਕੋ ਆਗਿਆ ਮੰਗੀ, ਮਹਾਰਾਜ ਮੇਰੇ ਪੁੱਤਰ ਲਾਲ ਚੰਦ ਨੂੰ ਆਪਣੇ ਸ਼ਰਨ ਲਾ ਲਓ ਤੇ ਮੈਨੂੰ ਆਗਿਆ ਦਿਓ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੜਾ ਵੈਰਾਗ ਕੀਤਾ, ਬਹੁਤ ਪਿਆਰ ਕੀਤਾ ਬਾਬਾ ਵਿਧੀ ਚੰਦ ਸਾਹਿਬ ਦੇ ਨਾਲ, ਕਹਿੰਦੇ ਮਹਾਰਾਜ ਬਾਂਹ ਫੜ ਕੇ ਰੱਖਿਓ, ਆਪਣੇ ਚਰਨਾਂ ਦੇ ਨਾਲ ਆਪਣੀ ਸਾਧ ਸੰਗਤ ਰੂਪੀ ਦਰਗਾਹ ਵਿੱਚ ਜੋੜ ਕੇ ਰੱਖਿਓ, ਸੱਚਖੰਡ ਵਿੱਚ ਆਪਣੇ ਮਹਾਰਾਜ ਦਰਗਾਹ ਵਿੱਚ ਰੱਖਿਓ ਜੋੜ ਕੇ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਿਨੀ ਪੀਰੀ ਦੇ ਮਾਲਕ ਕਹਿਣ ਲੱਗੇ, ਵਿਧੀ ਚੰਦ ਜੀ ਹੁਣ ਤੁਸੀਂ ਸਾਡਾ ਹੀ ਰੂਪ ਹੋ ਗਏ ਹੋ, ਹੁਣ ਤੁਹਾਨੂੰ ਕਿਸੇ ਤਰ੍ਹਾਂ ਦਾ ਫਿਕਰ ਕਰਨ ਦੀ ਲੋੜ ਨਹੀਂ, ਤੁਹਾਨੂੰ ਇਹੋ ਜਿਹਾ ਮਾਣ ਮਿਲ ਗਿਆ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕਰਨੇ ਕਰਕੇ। ਕਹਿੰਦੇ ਵੀ ਤੋਰ ਮੋਰ ਮੈਂ ਭੇਦ ਨਾ ਕੋਈ, ਗੁਰਸਿੱਖ ਨਾਮ ਰਹੇ ਅਬ ਦੋਈ। ਕਹਿੰਦੇ ਤੇਰੇ ਅਤੇ ਮੇਰੇ ਵਿੱਚ ਹੁਣ ਕੋਈ ਭੇਦ ਰੰਚਕ ਮਾਤਰ ਵੀ ਫਰਕ ਨਹੀਂ ਹੈ, ਬਸ ਕਹਿਣ ਨੂੰ ਗੁਰ ਤੇ ਸਿੱਖ ਇਹ ਨਾਮ ਰਹਿ ਗਏ ਨੇ, ਤੂੰ ਹੁਣ ਸਾਡਾ ਹੀ ਰੂਪ ਹੋ ਗਿਆ ਹੈ। ਤੇ ਸਾਧ ਸੰਗਤ ਇਹੋ ਜਿਹੜੇ ਗੁਰਮੁਖ ਨੇ ਉਹ ਦਰਗਾਹ ਵਿੱਚ ਫਿਰ ਮਾਣ ਕਿਵੇਂ ਨਹੀਂ ਪਾਉਣਗੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਆਪਣਾ ਹੀ ਰੂਪ ਬਣਾ ਲਿਆ। ਇਸ ਕਰਕੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜਗਤ ਜਲੰਦੇ ਨੂੰ ਤਾਰਨ ਹਾਰ ਸਤਿਗੁਰੂ ਕਹਿੰਦੇ, ਹੇ ਸਿੱਧੋ, ਸਿੱਧਾਂ ਨੂੰ ਤਾਂ ਇੱਕ ਹੁਣ ਕਹਿ ਲਓ ਵੀ ਉਪਦੇਸ਼ ਉਦੋਂ ਦਿੱਤਾ ਸੀ 500 ਵਰੇ ਪਹਿਲਾਂ, ਹੁਣ ਸਾਨੂੰ ਕਹਿ ਰਹੇ ਨੇ ਵੀ ਗੁਰ ਸਿੱਖੋ ਗੁਰਮੁਖ ਬਣੋ, ਜਿਹੜੇ ਗੁਰਮੁਖ ਨੇ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਪਾਉਂਦੇ ਹਨ।
ਗੁਰਮੁਖ ਖੋਟੇ ਖਰੇ ਪਛਾਣ,
ਜਿਹੜੇ ਗੁਰਮੁਖ ਨੇ ਉਹਨਾਂ ਦੀ ਅਵਸਥਾ ਕੀ ਹੈ, ਉਹ ਖੋਟੇ ਦੇ ਖਰੇ ਦੀ ਪਛਾਣ ਕਰ ਲੈਂਦੇ ਹਨ। ਜਗਤ ਵਿੱਚ ਖੋਟੇ ਖਰੇ ਨੂੰ ਪਛਾਣਨਾ ਸਾਡੇ ਲਈ ਔਖਾ ਹੈ, ਪਰ ਗੁਰਮੁਖਾਂ ਤੋਂ ਕੁਝ ਲੁਕਿਆ ਛਿਪਿਆ ਨਹੀਂ, ਗੁਰਮੁਖ ਖੋਟੇ ਤੇ ਖਰੇ ਦੀ ਪਛਾਣ ਕਰਦੇ ਨੇ। ਭਾਵੇਂ ਕਿ ਜਿਹੜਾ ਗੁਰਮੁਖ ਹੈ ਉਹਦੀ ਐਸੀ ਦ੍ਰਿਸ਼ਟੀ ਹੈ, ਉਹਦੀ ਦ੍ਰਿਸ਼ਟੀ ਜਿਹੜੀ ਆ ਨਾ, ਉਹ ਕਿਸੇ ਨਾਲ ਖੋਟਾ ਖਰਾ ਵਾਲਾ ਭੇਦ ਨਹੀਂ ਰੱਖਦੀ। ਗੁਰਮੁਖ ਜਿਹੜੇ ਹਨ ਖੋਟੇ ਖਰੇ ਦੇ ਭੇਦ ਤੋਂ ਰਹਿਤ ਹਨ, ਪਰ ਵੇਖ ਲੈਂਦੇ ਆ ਵੀ ਕਿਹੜਾ ਬੰਦਾ ਖੋਟਾ ਕਰਮ ਕਰ ਰਿਹਾ ਏ, ਕਿਹੜਾ ਬੰਦਾ ਖਰਾ ਚੰਗਾ ਭਲਾ ਕਰਮ ਕਰਦਾ। ਗੁਰਮੁਖ ਪਛਾਣ ਲੈਂਦੇ ਨੇ, ਭਾਵੇਂ ਬਾਹਰੋਂ ਕੋਈ ਜਿੰਨਾ ਮਰਜ਼ੀ ਚੰਗਾ ਬਣ ਕੇ ਵਿਖਾਵੇ, ਗੁਰਮੁਖਾਂ ਦੀ ਨਿਗਾਹ ਤੋਂ ਸਾਧ ਸੰਗਤ ਉਹ ਲੋਕ ਨਹੀਂ ਸਕਦਾ। ਜਿਵੇਂ ਪਰਮੇਸ਼ਰ ਵਾਹਿਗੁਰੂ ਸਾਡੇ ਅੰਦਰ ਦੇ ਜਾਣਦਾ ਹੈ ਨਾ ਸਾਰਾ ਕੁਝ, ਇਵੇਂ ਗੁਰਮੁਖ ਵੀ ਸਾਡੇ ਅੰਦਰ ਬੁੱਝ ਲੈਂਦੇ ਹਨ। ਜਿਹੜੇ ਗੁਰਮੁਖ ਨੇ ਉਹ ਖੋਟੇ ਅਤੇ ਖਰੇ ਦੀ ਪਛਾਣ ਕਰ ਲੈਂਦੇ ਨੇ, ਅਥਵਾ ਗੁਰਮੁਖ ਜਿਹੜੇ ਨੇ ਉਹ ਖੋਟੇ ਔਗਣ ਜਾਣ ਕੇ ਉਹਨਾਂ ਦਾ ਤਿਆਗ ਕਰਦੇ ਹਨ, ਤੇ ਖਰੇ ਚੰਗੇ ਸਤ ਸੰਤੋਖ ਦਇਆ ਧਰਮ ਗੁਣ ਜਾਣ ਕੇ ਉਹਨਾਂ ਨੂੰ ਗ੍ਰਹਿਣ ਕਰਦੇ ਹਨ। ਅਥਵਾ ਜਿਹੜੇ ਗੁਰਮੁਖ ਨੇ, ਖੋਟਾ ਕੀ ਹੈ, ਅਗਿਆਨ ਜੋ ਸਾਨੂੰ ਪਰਮੇਸ਼ਰ ਤੋਂ ਦੂਰ ਕਰ ਰਿਹਾ ਹੈ, ਅਤੇ ਖੋਟਾ ਅਗਿਆਨ ਜਾਣ ਕੇ ਅਗਿਆਨ ਦਾ ਤਿਆਗ ਅਤੇ ਅਪਰੋਖ ਗਿਆਨ ਦਾ ਗ੍ਰਹਿਣ ਕਰ ਲੈਂਦੇ ਹਨ। ਅਥਵਾ ਜਿਹੜੇ ਗੁਰਮੁਖ ਨੇ, ਪਛਾਣਨਾ ਕਰੋ ਭਾਈ, ਉਹਨਾਂ ਦੀ ਸੰਗਤ ਕਰਕੇ ਖੋਟੇ ਵੀ ਖਰੇ ਬਣ ਜਾਂਦੇ ਨੇ। ਇਤਿਹਾਸ ਵਿੱਚ ਬੜੇ ਪ੍ਰਸੰਗ ਨੇ ਜਿਹੜੇ ਖੋਟੇ ਪੁਰਖ ਖਰੇ ਬਣ ਗਏ ਗੁਰਮੁਖਾਂ ਦੀ ਸੰਗਤ ਕਰਕੇ। ਜਿਵੇਂ ਭਾਈ ਲੱਖੂ ਜੀ ਦਾ ਪ੍ਰਸੰਗ ਆਉਂਦਾ, ਜਿਨ੍ਹਾਂ ਦਾ ਨਾਮ ਕਮਲੀਆ ਵੀ ਲਿਖਿਆ ਇਤਿਹਾਸ ਵਿੱਚ, ਤੇ ਭਾਈ ਲੱਖੂ ਜੀ ਧਾੜਵੀ ਸਨ, ਪਹਿਲਾਂ ਬੜੇ ਵੱਡੇ ਡਾਕੂ ਸਨ। ਇੱਕ ਦਿਨ ਰਾਹ ਦੇ ਵਿੱਚ ਕਿਸੇ ਨੂੰ ਲੁੱਟਣ ਜਾ ਰਹੇ ਤੇ ਭਾਈ ਪੁਰਾਣਾ ਜੀ ਜੋ ਮਹਾਰਾਜ ਸਾਹਿਬ ਦੇ ਬਹੁਤ ਪਿਆਰ ਵਾਲੇ ਸਿੱਖ, ਉਹ ਬਾਲਣ ਲੈਣ ਗਏ ਤੇ ਬੜੇ ਪ੍ਰੇਮ ਦੇ ਵਿੱਚ ਰਿੱਝੇ ਹੋਏ, ਉੱਥੇ ਹੀ ਚੌਂਕੜਾ ਮਾਰ ਕੇ ਸਮਾਧੀ ਲੀਨ ਹੋ ਗਏ। ਤੇ ਭਾਈ ਲੱਖੂ ਜੋ ਢਾੜਵੀ ਸੀ, ਇਹਨੇ ਵੇਖਿਆ ਵੀ ਕੋਈ ਚੰਗੇ ਭਲੇ ਸੰਤ ਬੈਠੇ ਨੇ, ਸੁਖਣਾ ਸੁੱਖ ਲਈ ਕਹਿੰਦਾ ਵੀ ਤੀਜਾ ਹਿੱਸਾ ਤੁਹਾਨੂੰ ਚੜਾਉਂਗਾ ਜੇ ਅੱਜ ਮੇਰਾ ਚੰਗਾ ਦਾ ਲੱਗੇ। ਅੱਗੇ ਗਿਆ ਤੇ ਵੇਖਿਆ ਵੀ ਜੰਗਲ ਵਿੱਚ ਕੋਈ ਬਰਾਤ ਜਾ ਰਹੀ ਸੀ, ਬੀਬੀਆਂ ਵੇਖ ਕੇ ਉਹਨਾਂ ਨੂੰ ਜਾ ਕੇ ਗੰਡਾਸਾ ਵਿਖਾ ਕੇ ਵੀ ਮੈਂ ਲੱਖੂ ਧਾੜਵੀ ਮਾਰ ਦੂੰਗਾ ਸਾਰਿਆਂ ਨੂੰ, ਤੇ ਸਾਧ ਸੰਗਤ ਗਹਿਣੇ ਲਵਾ ਕੇ ਤੇ ਪੰਡਾਂ ਬੰਨ੍ਹ ਕੇ ਬਹੁਤ ਜ਼ਿਆਦਾ ਬਰਾਤ ਜਾ ਰਹੀ ਸੀ, ਉਹਨਾਂ ਸਾਰਿਆਂ ਦੇ ਗਹਿਣੇ ਆਦਿਕ ਲਵਾ ਕੇ ਲੈ ਆਇਆ। ਜਦੋਂ ਲਿਆਇਆ ਤੇ ਜਿੱਥੇ ਭਾਈ ਪੁਰਾਣਾ ਬੈਠੇ ਅੱਗੇ ਰੱਖ ਕੇ ਤੀਜਾ ਹਿੱਸਾ, ਕਹਿੰਦੇ ਸੰਤ ਜੀ ਏਦਾਂ ਹੀ ਕਿਰਪਾ ਕਰਦੇ ਰਹੋ, ਅੱਜ ਤੁਹਾਡੀ ਸੁੱਖ ਸੁਖੀ ਸੀ ਬਹੁਤ ਹੀ, ਕਹਿੰਦੇ ਵੀ ਲਾਭ ਪ੍ਰਾਪਤ ਹੋਇਆ। ਜਦੋਂ ਭਾਈ ਪੁਰਾਣੇ ਨੇ ਵੇਖਿਆ, ਕਹਿਣ ਲੱਗੇ ਉਹ ਇਹ ਤੂੰ ਕੀ ਕਹਿੰਦਾ, ਇਹ ਕੀ ਲਿਆਇਆ? ਕਹਿੰਦਾ ਜੀ ਮੈਂ ਡਾਕੂ ਵਾਂ, ਮੈਂ ਚੋਰ ਜਾਲ ਠੱਗ ਸਾਰੇ ਕੰਮ ਹੀ ਕਰਦਾ, ਤੇ ਇੱਥੋਂ ਲੰਘ ਰਿਹਾ ਸੀ ਤੁਹਾਡੀ ਸੁੱਖ ਸੁੱਖ ਕੇ ਗਿਆ ਤੇ ਆਹ ਇੰਨਾ ਮਾਲ ਹੱਥ ਲੱਗਾ। ਕਹਿੰਦੇ ਕਿਵੇਂ? ਕਹਿੰਦੇ ਵੀ ਇੱਧਰ ਭਾਈ ਅੱਗੇ ਲੰਘ ਗਏ ਸੀ, ਬੀਬੀਆਂ ਮਗਰ ਜਾ ਰਹੀਆਂ ਸੀ, ਉਹਨਾਂ ਦੇ ਗਹਿਣੇ ਲਵਾ ਲਿਆਇਆ ਹਾਂ। ਗੁਰਸਿੱਖ ਬੜਾ ਨਾਰਾਜ਼ ਹੋਇਆ। ਭਾਈ ਪੁਰਾਣਾ ਕਹਿੰਦੇ ਉਹ ਤੂੰ ਬੜਾ ਮਾੜਾ ਕੰਮ ਕੀਤਾ, ਇਹੋ ਜਿਹੀਆਂ ਸੁੱਖਣਾ ਸੁਖੀ ਦੀਆਂ ਜਾਂ ਵਾਪਸ ਕਰਕੇ ਆ। ਤੇ ਨਾਲ ਹੀ ਤਾੜਦਿਆਂ ਹੋਇਆ ਕਹਿਣ ਲੱਗੇ, ਜੇ ਤੈਨੂੰ ਇਹ ਲੱਗਦਾ ਵੀ ਮੇਰੇ ਅੱਗੇ ਤੂੰ ਇਹ ਸੁੱਖ ਸੁਖੀ ਤੇਰੀ ਪੂਰੀ ਹੋ ਸਕਦੀ, ਜੇ ਮੈਂ ਸਰਾਫ ਦੇਦਾ ਤੇ ਫਿਰ ਤੇਰਾ ਕੀ ਹਾਲ ਹੋ? ਭਾਈ ਲੱਖੂ ਡਰ ਗਿਆ, ਮਗਰ ਗਿਆ। ਉੱਥੇ ਮਾਈਆਂ ਝਾੜੀਆਂ 'ਚ ਬੈਠੀਆਂ ਜੇ ਰੋ ਹੀ ਰਹੀਆਂ ਸਨ, ਸਾਰੀਆਂ ਦੇ ਪੁੱਛ ਪੁੱਛ ਕੇ ਪਛਾਣ ਕਰਾ ਕਰਾ ਕੇ ਤੇ ਗਹਿਣੇ ਵਾਪਸ ਕਰਕੇ ਆਇਆ। ਵਾਪਸ ਆ ਕੇ ਭਾਈ ਪੁਰਾਣੇ ਦੇ ਚਰਨੀ ਢਹਿ ਪਿਆ, ਮੈਨੂੰ ਕਹਿੰਦਾ ਆਪਣਾ ਸਿੱਖ ਬਣਾਓ। ਕਹਿੰਦਾ ਮੈਂ ਤੈਨੂੰ ਕੌਣ ਹੁੰਦਾ ਸਿੱਖੀ ਬਖਸ਼ਣ ਵਾਲਾ, ਮੈਂ ਤੇ ਆਪ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਿੱਖ ਹਾਂ, ਪੰਜਵੇਂ ਪਾਤਸ਼ਾਹ ਦੇ ਕੋਲ ਲੈ ਕੇ ਚੱਲਦਾ ਤੈਨੂੰ। ਤੇ ਪੰਜਵੇਂ ਪਾਤਸ਼ਾਹ ਦੇ ਕੋਲ ਲਿਆਂਦਾ, ਮਹਾਰਾਜ ਜੀ ਨੇ ਚਰਣਾ ਅੰਮ੍ਰਿਤ ਛਕਾ ਕੇ ਜਿਹੜਾ ਮਾੜਾ ਕਰਮ ਸੀ ਉਹ ਛਡਾ ਕੇ ਬਾਣੀ ਪੜ੍ਹਨ, ਨਾਮ ਜਪਣ ਤੇ ਸੇਵਾ ਕਰਨ ਦਾ ਉਪਦੇਸ਼ ਦੇ ਕੇ ਭਾਈ ਲੱਖੂ ਨੂੰ ਨਿਹਾਲ ਕੀਤਾ। ਤੇ ਭਾਈ ਲੱਖੂ ਇੱਕ ਖਰੇ ਗੁਰਸਿੱਖ ਦੇ ਸੰਗਤ ਕਰਕੇ ਖੋਟੇ ਤੋਂ ਖਰਾ ਬਣ ਗਿਆ ਤੇ 21 ਜਪਜੀ ਸਾਹਿਬ ਦੇ ਪਾਠ ਹਰ ਰੋਜ਼ ਸਿੱਖ ਕਰਦਾ ਸੀ। ਲਾਹੌਰ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ ਤੇ ਇਹੋ ਜਿਹਾ ਗੁਰਸਿੱਖ ਹੋਇਆ ਭਾਈ ਲੱਖੂ। ਵੀ ਸਾਧ ਸੰਗਤ ਜੀ, ਆਪ ਤਾਂ ਬਾਣੀ ਪੜ੍ਹਦਾ ਹੈ, ਲਾਹੌਰ ਦੀਆਂ ਅਨੇਕਾਂ ਮਾਈਆਂ ਬੀਬੀਆਂ ਬਾਣੀ ਪੜ੍ਹਨ ਲਾ ਤੀਆਂ। ਉਹਦਾ ਕਾਰਨ ਇਹ ਸੀ ਵੀ ਭਾਈ ਲੱਖੂ ਦਾ ਨਾਮ ਦਾ ਪ੍ਰਤਾਪ ਹੋਣ ਕਰਕੇ ਹਰ ਸਿੱਖ ਚਾਹੁੰਦਾ ਸੀ ਵੀ ਮੇਰੇ ਘਰੇ ਆਵੇ, ਤੇ ਭਾਈ ਲੱਖੂ ਜੀ ਨੇ ਨਿਯਮ ਬਣਾਇਆ ਸੀ ਵੀ ਜਿਹੜਾ ਸਿੱਖ ਸਿੱਖਣੀ ਮੈਨੂੰ ਆਪਣੇ ਘਰੇ ਸੱਦ ਕੇ ਪ੍ਰਸ਼ਾਦਾ ਛਕਾਉਣਾ ਚਾਹੁੰਦਾ ਹੈ ਉਹਨੂੰ ਜਪਜੀ ਸਾਹਿਬ ਦਾ ਪਾਠ ਕੰਠ ਹੋਣਾ ਚਾਹੀਦਾ। ਤੇ ਭਾਈ ਲੱਖੂ ਜੀ ਦੇ ਪ੍ਰੇਮ ਦੇ ਵਿੱਚ ਬੱਝੇ ਹੋਏ ਲਾਹੌਰ ਦੇ ਸ਼ਹਿਰ ਦੇ ਵਿੱਚ ਮਾਈਆਂ ਭਾਈਆਂ ਨੇ ਸਾਰਿਆਂ ਨੇ ਜਪਜੀ ਸਾਹਿਬ ਦੇ ਪਾਠ ਕੰਠ ਕਰ ਲਏ। ਸਿੱਖ ਦੇ ਘਰੇ ਜਾਣਾ, ਪ੍ਰਸ਼ਾਦਾ ਛਕਣਾ, ਬਾਣੀ ਪੜ੍ਹਾਉਣੀ, ਬਾਣੀ ਪੜ੍ਹਨੀ ਤੇ ਅਰਦਾਸ ਕਰਨੀ, ਇਹੀ ਉਹੀ ਭਾਈ ਹੈ ਜਦੋਂ ਭਾਈ ਬੁੱਧੂ ਨੇ ਆਵੇ ਦੇ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕਹਿਣ ਤੇ ਸੰਗਤ ਨੂੰ ਭੋਜਨ ਛਕਾਇਆ ਤੇ ਭਾਈ ਲੱਖੂ ਜਦੋਂ ਦੇਰੀ ਨਾਲ ਆਇਆ ਪ੍ਰਸ਼ਾਦਾ ਛਕਣ ਤੋਂ ਰੋਕਤਾ ਵੀ ਅੱਗੇ ਪੰਗਤਾਂ ਲੱਗੀਆਂ ਨੇ ਤੇ ਅਰਦਾਸ ਹੋਈ ਵੀ ਆਵਾ ਪੱਕ ਜੇ, ਕਹਿੰਦੇ ਵੀ ਆਵਾ ਪਿੱਲਾ ਰਹੂਗਾ ਤੇ ਇਹ ਵਚਨ ਕਹਿ ਕੇ ਸਿੱਖ ਚਲਾ ਗਿਆ। ਆਵਾ ਖੋਲਿਆ, ਕੁਝ ਇੱਟਾਂ ਵੇਖੀਆਂ, ਬਾਕੀਆਂ ਪਿੱਲੀਆਂ ਕੱਚੀਆਂ ਰਹਿ ਗਈਆਂ। ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਕਹਿੰਦੇ ਸੀ ਸੰਗਤ ਦੀ ਸੇਵਾ ਕਰ, ਤੇਰਾ ਆਵਾ ਜਿਹੜਾ ਉਹ ਸਹੀ ਸਲਾਮਤ ਪੱਕਾ ਨਿਕਲੇਗਾ, ਚੰਗੀਆਂ ਇੱਟਾਂ ਨਿਕਲਣਗੀਆਂ, ਪਰ ਮਹਾਰਾਜ ਮੇਰਾ ਤਾਂ ਜਿਹੜਾ ਆਵਾ ਉਹ ਕੱਚਾ ਰਹਿ ਗਿਆ। ਪੰਜਵੇਂ ਪਾਤਸ਼ਾਹ ਕਹਿੰਦੇ ਕੋਈ ਸਿੱਖ ਰਹਿਤ ਨਹੀਂ ਸੀ ਗਿਆ, ਇੱਕ ਮਹਾਰਾਜ ਮਗਰੋਂ ਆਇਆ ਸੀ, ਉਹ ਭੋਜਨ ਤੋਂ ਰਹਿ ਗਿਆ, ਉਹ ਕਹਿ ਗਿਆ ਵੀ ਆਵਾ ਕੱਚਾ ਰਹੇ। ਪਾਤਸ਼ਾਹ ਕਹਿੰਦੇ ਉਹ ਬ੍ਰਹਮ ਗਿਆਨੀ ਸਿੱਖ ਹੈ ਸਾਡਾ, ਹੁਣ ਆਵਾ ਦੇ ਭਾਈ ਬੁੱਧੂ ਤੇਰਾ ਕੱਚਾ ਹੀ ਰਹੇਗਾ, ਪਰ ਸੰਗਤ ਦੀ ਸੇਵਾ ਕੀਤੀ ਹੋਣ ਕਰਕੇ ਪੱਕਿਆਂ ਦੇ ਭਾਵ ਕਾ ਦਾਂਗੇ। ਏਦਾਂ ਵੇਖੋ ਜਿਹੜੇ ਗੁਰਮੁਖ ਨੇ ਉਹ ਗੁਰਮੁਖਾਂ ਦੀ ਸੰਗਤ ਕਰਕੇ ਜਿਹੜੇ ਕੋਈ ਲੋਕਾਂ ਨੂੰ ਲੁੱਟਣ ਵਾਲੇ ਸਨ ਉਹ ਵੀ ਇਹੋ ਜਿਹੇ ਗੁਰਮੁਖ ਬਣ ਗਏ ਵੀ ਉਹਨਾਂ ਨੇ ਹਜ਼ਾਰਾਂ ਲੱਖਾਂ ਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਨਾਲ ਜੋੜ ਦਿੱਤਾ। ਇਹ ਤਾਂ ਆਪਾਂ ਇੱਕ ਪ੍ਰਸੰਗ ਕਿਹਾ ਏ, ਇਹੋ ਜਿਹੇ ਪਤਾ ਨਹੀਂ ਕਿੰਨੇ ਪ੍ਰਸੰਗ ਨੇ ਜਿਨ੍ਹਾਂ ਗੁਰਮੁਖਾਂ ਨੇ ਗੁਰਸਿੱਖੀ ਕਮਾਈ ਤੇ ਅਨੇਕਾਂ ਖੋਟਿਆਂ ਨੂੰ ਖਰੇ ਬਣਾ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਜਿਹੜੇ ਗੁਰਮੁਖ ਨੇ ਪਛਾਣਨਾ ਕਰੋ ਵੀ ਉਹ ਖੋਟੇ ਪੁਰਖਾਂ ਨੂੰ ਵੀ ਖਰੇ ਬਣਾ ਦਿੰਦੇ ਹਨ।
ਗੁਰਮੁਖ ਲਾਗੈ ਸਹਿਜ ਧਿਆਨ,
ਜਿਹੜੇ ਗੁਰਮੁਖ ਨੇ ਉਹਨਾਂ ਦਾ ਸਹਿਜ ਸਹਿਜ ਨਿਰਜਤਨ ਹੀ ਸਹਿਜ ਸਰੂਪ ਪਰਮੇਸ਼ਰ ਦੇ ਧਿਆਨ ਲੱਗਾ ਰਹਿੰਦਾ। ਇੱਕ ਧਿਆਨ ਲਾਉਣ ਵਾਸਤੇ ਯਤਨ ਕਰਨਾ ਪੈਂਦਾ ਏ, ਪਰ ਗੁਰਮੁਖਾਂ ਦਾ ਸੁਤੇ ਸੇਧੀ ਧਿਆਨ ਵਾਹਿਗੁਰੂ ਦੇ ਵਿੱਚ ਲੱਗਾ ਰਹਿੰਦਾ ਹੈ। ਗੁਰਮੁਖ ਸੋਈ ਸਹਿਜ ਸਮਾਵੈ, ਕਹਿੰਦੇ ਗੁਰਮੁਖ ਹੈ ਹੀ ਉਹ ਜਿਹੜਾ ਸਹਿਜ ਵਿੱਚ ਸਮਾਵੇ। ਹੁਣ ਇਹ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇੱਥੇ ਗੁਰਮੁਖਾਂ ਦੀ ਅਵਸਥਾ ਦੱਸੀ ਹੈ ਵੀ ਜੇ ਆਪਾਂ ਆਖੀਏ ਵੀ ਕਿਹੜਾ ਗੁਰਮੁਖ ਹੈ ਜਿਹਦਾ ਸਹਿਜੇ ਧਿਆਨ ਲੱਗਦਾ, ਗੁਰਮੁਖ ਕਿਹੜਾ ਹੈ ਜਿਹੜਾ ਸਹਿਜ ਵਿੱਚ ਸਮਾਉਂਦਾ ਹੈ, ਤਾਂ ਭਾਈ ਗੁਰਦਾਸ ਜੀ ਕਹਿੰਦੇ ਭਾਈ ਗੁਰਮੁਖ ਸੋਈ ਸਹਿਜ ਸਮਾਵੈ। ਇਹਦੇ ਆਰੰਭ ਤੋਂ ਸ਼ੁਰੂ ਕਰਦਿਆਂ ਹੋਇਆਂ ਕਹਿੰਦੇ ਨੇ ਹੋ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ। ਇਹਨੇ ਗੁਰਮੁਖ ਦੀ ਪਹਿਲੀ ਨਿਸ਼ਾਨੀ ਹੈ ਜਿਹੜਾ ਗੁਰੂ ਦੀ ਮਤ ਧਾਰਨ ਕਰਕੇ ਤੇ ਹਿਰਦੇ ਦੇ ਵਿੱਚ ਗਰੀਬੀ ਨਿਮਰਤਾ ਧਾਰਨ ਕਰਕੇ ਰੱਖਦਾ ਹੈ। ਕਦੀ ਆਪਣੇ ਗੁਣਾਂ ਦਾ, ਆਪਣੀ ਜਾਤ ਦਾ, ਆਪਣੀ ਮਾਇਆ ਦਾ, ਆਪਣੇ ਭਜਨ ਸਿਮਰਨ ਕੀਤੇ ਹੋਏ ਕਰਤਬਾਂ ਦਾ ਹੰਕਾਰ ਨਹੀਂ ਕਰਦਾ। ਤੇ ਮੈਂ ਉਹਤੋਂ ਕਹਿੰਦੇ ਕੁਰਬਾਨ ਜਾਨਾ ਹੋ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ। ਹੋ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਕਹਿੰਦੇ ਵੀ ਉਹ ਗੁਰਮੁਖ ਹੈ ਤੇ ਮੈਂ ਉਹਤੋਂ ਕੁਰਬਾਨ ਹਾਂ ਜਿਹੜਾ ਪਰਾਈ ਇਸਤਰੀ ਜਾਂ ਇਸਤਰੀ ਪਰਾਏ ਪੁਰਖ ਦੇ ਨੇੜੇ ਨਹੀਂ ਜਾਂਦੀ, ਭਾਵ ਆਪਣੇ ਪਤੀ ਵਰਤਾ ਧਰਮ ਦੇ ਪਰਪੱਕ ਰਹਿੰਦੀ ਹੈ। ਉਹ ਬੀਬੀ ਵੀ ਧੰਨ ਹੈ ਤੇ ਜਿਹੜਾ ਆਪਣੇ ਧਰਮ ਦੇ ਚ ਕਾਇਮ ਰਹਿੰਦਾ ਹੋਇਆ ਪਰਾਏ ਸਰੀਰਾਂ ਦੇ ਨੇੜੇ ਨਹੀਂ ਜਾਂਦਾ ਉਹ ਵੀ ਧੰਨ ਹੈ। ਹੋਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਜਿਹੜਾ ਪਰਾਈ ਇਸਤਰੀ ਦੇ ਨੇੜੇ ਮਾੜੀ ਭਾਵਨਾ ਦੇ ਨਾਲ ਨਾ ਜਾਵੇ। ਇੱਥੇ ਭਾਵ ਇਹ ਹੈ ਹੋਂ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ। ਗੁਰਮੁਖ ਕਿਹੜਾ ਏ? ਕਹਿੰਦੇ ਜਿਹੜਾ ਪਰਾਏ ਧਨ ਨੂੰ ਚਰਾਉਣਾ ਦੇ ਦੂਰ ਦੀ ਗੱਲ ਨੂੰ ਹੱਥ ਵੀ ਨਾ ਲਾਵੇ, ਪਰਾਏ ਤਨ ਵੱਲ ਨਹੀਂ ਜੇ ਤੱਕਣਾ ਤਾਂ ਪਰਾਏ ਧਨ ਵੱਲ ਵੀ ਨਹੀਂ ਤੱਕਣਾ, ਇਹ ਗੁਰਮੁਖ ਦੀ ਨਿਸ਼ਾਨੀ ਹੈ। ਤੇ ਭਾਈ ਸਾਹਿਬ ਕਹਿੰਦੇ ਮੈਂ ਉਤੋਂ ਕੁਰਬਾਨ ਬਲਹਾਰ ਜਾਣਾ ਹਾਂ, ਹੋਂ ਤਿਸ ਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਮੈਂ ਉਤੋਂ ਕੁਰਬਾਨ ਹਾਂ ਤੇ ਉਹ ਗੁਰਮੁਖ ਹੈ ਕੌਣ ਜਿਹੜਾ ਕਿਸੇ ਪਰਾਏ ਦੀ ਨਿੰਦਾ ਸੁਣਨ ਵੱਲੋਂ ਆਪਣੇ ਆਪ ਨੂੰ ਹਟਾ ਕੇ ਰੋਕ ਕੇ ਰੱਖੇ। ਕਿਉਂਕਿ ਜਗਤ ਦਾ ਸੁਭਾਅ ਹੁੰਦਾ ਕੋਈ ਕੰਨ ਰਸ ਦੀ ਗੱਲ ਕਰੇ ਭਾਵੇਂ ਮਾੜੀ ਕਰੇ, ਕਿਸੇ ਦੀ ਬਦਨਾਮੀ ਕਰੇ, ਅਸੀਂ ਕੰਨ ਰਸ ਵਿੱਚ ਬੜਾ ਕੁਝ ਸੁਣਦੇ ਹਾਂ ਤੇ ਕੰਨਾਂ ਰਾਹੀਂ ਸੁਣਿਆ ਹੋਇਆ ਸਾਡਾ ਅੰਦਰ ਵਿਗਾੜਦਾ ਹੈ। ਪਰ ਗੁਰਮੁਖ ਦੀ ਅਵਸਥਾ ਕੀ ਹੈ, ਕਿਹੜਾ ਗੁਰਮੁਖ ਸਹਿਜੇ ਧਿਆਨ ਵਿੱਚ ਲੀਨ ਰਹਿੰਦਾ? ਕਹਿੰਦਾ ਜਿਹੜਾ ਪਰਾਏ ਧਨ ਨੂੰ ਹੱਥ ਨਹੀਂ ਲਾਉਂਦਾ, ਜਿਹੜਾ ਪਰਾਏ ਤਨ ਤੇ ਨੇੜੇ ਨਹੀਂ ਜਾਂਦਾ, ਜਿਹੜਾ ਹਿਰਦੇ ਚ ਗਰੀਬੀ ਧਾਰ ਕੇ ਰੱਖਦਾ ਨਿਮਰਤਾ ਗੁਰਮਤ ਦੁਆਰਾ। ਅਤੇ ਨਾਲ ਕਹਿੰਦੇ ਨੇ ਹੋਂ ਤਿਸ ਕੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਘੁਮਾਵੇ। ਉਹ ਗੁਰਮੁਖ ਹੈ ਤੇ ਮੈਂ ਉਹ ਤੋਂ ਕੁਰਬਾਨ ਬਲਹਾਰ ਜਾਣਾ ਜਿਹੜਾ ਸਤਿਗੁਰੂ ਦੇ ਉਪਦੇਸ਼ ਨੂੰ ਸਿੱਖ ਘੁਮਾਉਂਦਾ, ਉਹ ਗੁਰਮੁਖ ਹੈ। ਹੋਂ ਤਿਸ ਕੋਲ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੇ। ਕਹਿੰਦੇ ਉਸ ਸਿੱਖ ਤੋਂ ਮੈਂ ਬਲਹਾਰ ਕੁਰਬਾਨ ਸਦਕੇ ਜਾਣਾ ਹਾਂ। ਉਹ ਗੁਰਮੁਖ ਹੈ ਜਿਹੜਾ ਥੋੜਾ ਖਾਂਦਾ ਏ ਤੇ ਥੋੜਾ ਲੋੜ ਮੁਤਾਬਕ ਸੌਂਦਾ ਹੈ। ਜੇ ਡਾਕਟਰ ਦੇ ਕੋਲ ਜਾਈਏ ਨਾ ਕੋਈ ਦੁੱਖ ਹੋਵੇ ਸਰੀਰ ਨੂੰ ਤਾਂ ਉਹ ਵੀ ਹਮੇਸ਼ਾ ਕਹਿੰਦਾ ਏ ਵੀ ਭੁੱਖ ਰੱਖ ਕੇ ਖਾਓ ਤੇ ਲੋੜ ਮੁਤਾਬਕ ਸੌਂ। ਦਸਵੇਂ ਪਾਤਸ਼ਾਹ ਤਾਂ ਸਾਨੂੰ ਇਹ ਬਚਨ ਜਿਹੜੇ ਮਹਾਰਾਜ ਜੀ ਦੇ ਪਾਵਨ ਸ੍ਰੀ ਦਸਮ ਗ੍ਰੰਥ ਵਿੱਚ ਸਹਿਬ ਸੁਭਾਏ ਮਾਨ ਨੇ ਉੱਥੇ ਵੀ ਇਹ ਬਚਨ ਕਰਦੇ ਨੇ ਵੀ ਅਲਪ ਆਹਾਰ ਸੁਲਪ ਸੀ ਨਿੰਦਰਾ। ਗੁਰਮੁਖ ਦਾ ਜੀਵਨ ਕਿਹੋ ਜਿਹਾ ਹੋਵੇ? ਕਹਿੰਦੇ ਭੋਜਨ ਥੋੜਾ ਛਕੇ, ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਦਇਆਵਾਨ ਹੋਵੇ, ਕਿਸੇ ਦੀ ਭੁੱਲ ਵੇਖ ਕੇ ਉਹਨੂੰ ਸ਼ਿਮਾ ਕਰਨਾ ਜਾਣਦਾ ਹੋਵੇ ਤੇ ਆਪਣੇ ਸਰੀਰ ਨਾਲ ਪ੍ਰੀਤ ਕਰੇ, ਭਾਵ ਮਨੁੱਖਾ ਜਨਮ ਨੂੰ ਸਵਾਰਨ ਦੇ ਲਈ ਯਤਨ ਕਰੇ। ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਬਾਹਿਬੋ ਹੋਵੈਬੋ ਤ੍ਰਿਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨਾ ਮਨ ਸਿਉ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹਿ ਪਾਵੈ। ਇਹ ਜਿਹੜੇ ਗੁਣ ਹੋਣ ਗੁਰਮੁਖ ਬਣੀ ਦਾ ਏ, ਜਿਹੜਾ ਗੁਰਮੁਖ ਬਣਦਾ ਏ ਫਿਰ ਵਾਹਿਗੁਰੂ ਨੂੰ ਉਹ ਪਾ ਲੈਂਦਾ ਏ। ਸੀਲ ਨਰਮ ਸੁਭਾਅ ਹੋਵੇ, ਸੰਤੋਖੀ ਜੀਵਨ ਹੋਵੇ, ਅੱਗੇ ਤੋਂ ਅੱਗੇ ਇਸੇ ਬਚਨ ਨੂੰ ਹੀ ਖੋਲਣਾ ਹੋਵੇ ਨਾ ਤੇ ਅੱਗੇ ਤੋਂ ਅੱਗੇ ਬਚਨ ਨਿਕਲਦੇ ਆਉਂਦੇ ਵੀ ਗੁਰਮੁਖ ਦਾ ਜੀਵਨ ਕਿਹੜਾ ਸਹੀਜੇ ਧਿਆਨ ਲਾਉਂਦਾ ਹੈ, ਧਿਆਨ ਕਿਹਦਾ ਲੱਗਦਾ ਹੈ? ਜਿਸ ਗੁਰਮੁਖ ਦੇ ਜੀਵਨ ਵਿੱਚ ਸੀਲ ਸੰਤੋਖ ਹੈ, ਕਾਮ ਕ੍ਰੋਧ ਮੋਹ ਹੰਕਾਰ ਤੋਂ ਜਿਹੜਾ ਬਚਿਆ ਹੈ, ਜਿਹੜਾ ਵਿਕਾਰਾਂ ਤੋਂ ਬਚਿਆ। ਜਿਵੇਂ ਵੇਖੋ ਸੰਤੋਖ ਦਾ ਹੀ ਬਚਨ ਕਰੀਏ ਤਾਂ ਸਿੱਖ ਦੇ ਪਰਦੇ ਢੱਕਣ ਦੀ ਵੀ ਗੱਲ ਕਰੀਏ ਤਾਂ ਭਾਈ ਮਲਿਆਗਰ ਸਿੰਘ ਦਾ ਪ੍ਰਸੰਗ ਬੜਾ ਪ੍ਰਗਟ ਏ ਵੀ ਜਦੋਂ ਇੱਧਰ ਬਹਿਬਲ ਕਲਾਂ ਦੇ ਲਾਗੇ ਮਹਾਰਾਜ ਦਾ ਦਲ ਉਤਰਿਆ ਦਸਵੇਂ ਪਾਤਸ਼ਾਹ ਦਾ, ਤੇ ਨੇੜੇ ਦੇ ਤਿੰਨ ਚਾਰ ਨਗਰਾਂ ਦੇ ਸਿੱਖਾਂ ਨੇ ਬੇਨਤੀ ਕਰਕੇ ਇੱਕ ਇੱਕ ਸਿੱਖ ਨੂੰ ਘਰੇ ਖੜਿਆ। ਇੱਕ ਗਰੀਬ ਸਿੱਖ ਸੀ, ਉਹਦੇ ਘਰੇ ਵਿਚਾਰੇ ਦੇ ਫਾਕਾ ਹੀ ਸੀ। ਉਹ ਮੱਲੋ ਮੱਲੀ ਸਰੀਕੇ ਵਾਲਿਆਂ ਕਹਿ ਕੇ ਇੱਕ ਸਿੱਖ ਉੱਧਰ ਵੀ ਘੱਲਤਾ, ਉਹਦਾ ਨਾਂ ਸੀ ਭਾਈ ਮਲਿਆਗਰ ਸਿੰਘ। ਉਹਨੇ ਘਰੇ ਜਲ ਛਕਾਇਆ ਤੇ ਸੁੱਕੇ ਪੀਲੂ ਪਾਣੀ ਚ ਭਿਉਂ ਕੇ ਛਕਾ ਤੇ ਬੜਾ ਖੁਸ਼ ਹੋਇਆ। ਅਰਦਾਸ ਕਰਕੇ ਸਿੱਖ ਆ ਗਿਆ, ਕੁਝ ਨਹੀਂ ਕਿਹਾ। ਮਹਾਰਾਜ ਨੇ ਸਾਰਿਆਂ ਨੂੰ ਬਹਾਨੇ ਨਾਲ ਪੁੱਛਿਆ ਕੀ ਖਾਧਾ ਏ। ਕਿਸੇ ਨੇ ਆਖਿਆ ਮਹਾਰਾਜ ਖੀਰ ਖਾਧੀ ਹੈ, ਕਿਸੇ ਨੇ ਪਰੌਂਠੇ, ਕਿਸੇ ਨੇ ਕੁਝ। ਮਲਿਆਗਰ ਸਿੰਘ ਨੂੰ ਕਹਿੰਦੇ ਮਲਿਆਗਰ ਸਿੰਘ ਤੂੰ ਕੀ ਖਾਧਾ? ਮਹਾਰਾਜ ਕਹਿੰਦੇ ਵੀ ਜੋ ਤੁਸੀਂ ਖਵਾਇਆ ਉਹ ਖਾ ਲਿਆ। ਕਹਿੰਦੇ ਨਹੀਂ ਦੱਸ ਮਹਾਰਾਜ, ਜੋ ਅੱਜ ਖਾਧਾ ਕਦੀ ਵੀ ਨਹੀਂ ਖਾਧਾ, ਭਾਉ ਦਾ ਪ੍ਰੇਮ ਦਾ ਭੋਜਨ ਖਾਧਾ। ਉਹ ਬਾਕੀ ਹੈਰਾਨ ਹੋ ਗਏ ਵੀ ਜਿਹਦੇ ਘਰੇ ਅਸੀਂ ਇਹਨੂੰ ਘੱਲਿਆ ਸੀ ਹੇਠੀ ਕਰਨ, ਉਹਦੇ ਘਰੇ ਤਾਂ ਫਾਕੇ ਦੇ ਫਾਕਾ, ਉਹਨੇ ਇਹੋ ਜਿਹਾ ਕੀ ਖਵਾ ਦਿੱਤਾ? ਵੀ ਇਹ ਸਿੱਖ ਕਹਿ ਰਿਹਾ ਵੀ ਇਹੋ ਜਿਹਾ ਮੈਂ ਕਦੀ ਜ਼ਿੰਦਗੀ 'ਚ ਖਾਧਾ ਹੀ ਨਹੀਂ। ਸਿੱਖ ਨੂੰ ਸੱਦ ਕੇ ਲਿਆਂਦਾ, ਕਹਿੰਦੇ ਤੂੰ ਕੀ ਛਕਾਇਆ? ਕਹਿੰਦਾ ਮਹਾਰਾਜ ਕੀ ਛਕਾਉਣਾ, ਜਾਲੀ ਛਕਾਇਆ ਮੈਂ ਤਾਂ। ਕਹਿੰਦੇ ਸੱਚ ਦੱਸ? ਕਹਿੰਦਾ ਮਹਾਰਾਜ ਮੇਰੇ ਕੋਲ ਘਰ 'ਚ ਕੋਈ ਅੰਨ ਅਨਾਜ ਨਹੀਂ ਸੀ ਤੇ ਪੀਲੂ ਸੀ, ਸੁੱਕੇ ਪਾਣੀ 'ਚ ਭਿਉ ਕੇ ਨਰਮ ਕਰਕੇ ਸਿੱਖ ਨੂੰ ਛਕਾਏ ਤੇ ਇਹ ਸਤਨਾਮ ਵਾਹਿਗੁਰੂ ਕਹਿ ਕੇ ਛਕਦਾ ਗਿਆ। ਮੈਂ ਤਾਂ ਮਹਾਰਾਜ ਪੀਲੂ ਹੀ ਛਕਾਏ ਨੇ ਤੇ ਧੰਨ ਗੁਰੂ ਕਲਗੀਧਰ ਜਾਣੀ ਜਾਣ ਸੀ, ਪਰ ਸਿੱਖ ਦੇ ਮੁਖੋਂ ਵਜਨ ਪ੍ਰਗਟ ਕਰਨਾ ਸੀ ਤੇ ਮੁਖੋਂ ਵਜਨ ਪ੍ਰਗਟ ਕਰਕੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਧੰਨ ਮਲਿਆਗਰ ਸਿੰਘਾ, ਧੰਨ ਸੰਤੋਖ ਤੇਰਾ। ਇਹੋ ਜਿਹੇ ਸੰਤੋਖੀ ਹੀ ਗੁਰਮੁਖ ਹੁੰਦੇ ਨੇ। ਧੰਨ ਹੈ ਸਿੱਖਾਂ ਨਾਲੇ ਸੰਤੋਖ ਰੱਖਿਆ ਤੇ ਨਾਲੇ ਸਿੱਖ ਦਾ ਪਰਦਾ ਰੱਖਿਆ, ਦੋਵੇਂ ਗੱਲਾਂ ਰੱਖੀਆਂ ਨਾ, ਸਿੱਖ ਦਾ ਪਰਦਾ ਵੀ ਰੱਖਿਆ। ਇਹ ਨਹੀਂ ਆਖਿਆ ਆ ਕੇ ਮੈਨੂੰ ਕਿੱਥੇ ਘੱਲਤਾ, ਉਹਦੇ ਘਰ ਦੇ ਕੁਝ ਖਾਣ ਨੂੰ ਹੀ ਨਹੀਂ ਸੀ। ਇਹੋ ਜਿਹੀ ਅਵਸਥਾ ਵੀ ਇੱਕ ਤਾਂ ਸਿੱਖ ਦਾ ਪਰਦਾ ਰੱਖਿਆ, ਇੱਕ ਸੰਤੋਖ ਚ ਰਿਹਾ। ਇਹ ਗੁਰਮੁਖ ਨੇ ਸੀ ਸੰਤੋਖ ਸਦਾ ਨਿਰਵਾਹਿਬੋ, ਦਸਵੇਂ ਪਾਤਸ਼ਾਹ ਕਹਿੰਦੇ ਇਹਦਾ ਨਿਰਵਾਹ ਕਰੇ, ਇਹਦਾ ਨਿਰਵਾਹ ਕਰਨ ਵਾਲਾ ਹੀ ਗੁਰਮੁਖ ਹੈ ਤੇ ਉਹਨਾਂ ਦਾ ਸਹੀਜੇ ਧਿਆਨ ਲੱਗਦਾ ਹੈ। ਹੁਣ ਤਿਸ ਘੋਲ ਘੁਮਾਇਆ, ਥੋੜਾ ਸਵੈ ਥੋੜਾ ਹੀ ਖਾਵੈ। ਮਹਾਰਾਜ ਕਹਿੰਦੇ ਮੈਂ ਉਹ ਤੋਂ ਕੁਰਬਾਨ ਬਲਹਾਰ ਸਦਕੇ ਜਾਂਦਾ ਹਾਂ ਜਿਹੜਾ ਥੋੜਾ ਹੀ ਛਕਦਾ ਹੈ ਅਤੇ ਥੋੜਾ ਹੀ ਖਾਂਦਾ ਹੈ ਲੋੜ ਮੁਤਾਬਕ। ਗੁਰਮੁਖ ਸੋਈ ਸਹਿਜ ਸਮਾਵੇ, ਕਹਿੰਦੇ ਉਹ ਗੁਰਮੁਖ ਹੈ ਤੇ ਉਹੀ ਸਹਿਜ ਦੇ ਵਿੱਚ ਸਮਾਉਂਦਾ ਹੈ। ਇੱਥੇ ਗੁਰੂ ਨਾਨਕ ਸਾਹਿਬ ਨੇ ਜੋ ਬਚਨ ਕੀਤਾ ਇਹ ਵੀ ਇਹ ਸਿੱਧੋ ਇਹ ਗੁਰਸਿੱਖ ਪਿਆਰਿਓ, ਗੁਰਮੁਖ ਲਾਗੈ ਸਹਿਜ ਧਿਆਨ। ਗੁਰਮੁਖਾਂ ਦਾ ਸਹਿਜੇ ਸੁਤੇ ਸੇਧੀ ਪਰਮੇਸ਼ਰ ਵਿੱਚ ਧਿਆਨ ਲੱਗਾ ਰਹਿੰਦਾ, ਉਹਨਾਂ ਦਾ ਧਿਆਨ ਹੀ ਵਾਹਿਗੁਰੂ ਵੱਲ ਹੁੰਦਾ ਏ।
ਗੁਰਮੁਖ ਦਰ ਕਹਿ ਸਿਫਤ ਸਮਾਏ,
ਜਿਹੜੇ ਗੁਰਮੁਖ ਨੇ ਉਹ ਮਹਾਰਾਜ ਜੀ ਦੀ ਦਰਗਾਹ ਦੇ ਵਿੱਚ ਪਰਮੇਸ਼ਰ ਦੀ ਸਿਫਤ ਕਰਦਿਆਂ ਹੋਇਆਂ ਸਮਾਏ ਰਹਿੰਦੇ ਨੇ, ਸਾਧ ਸੰਗਤ ਰੂਪੀ ਦਰਗਾਹ ਦੇ ਵਿੱਚ ਵਾਹਿਗੁਰੂ ਦੀ ਸਿਫਤ ਕਰਦੇ ਨੇ, ਜਿਸ ਕਰਕੇ ਸੱਚਖੰਡ ਦੇ ਵਿੱਚ ਜਾਂ ਪਰਮੇਸ਼ਰ ਦੇ ਸਰੂਪ ਵਿੱਚ ਸਮਾਏ ਰਹਿੰਦੇ ਹਨ।
ਨਾਨਕ ਗੁਰਮੁਖ ਬੰਧ ਨਾ ਪਾਏ,
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਿੱਧੋ ਜਿਹੜੇ ਗੁਰਮੁਖ ਨੇ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਬੰਧ ਕਾਮ ਕ੍ਰੋਧ ਲੋਭ ਅਹੰਕਾਰ ਰੁਕਾਵਟ ਨਹੀਂ ਕਹਿੰਦੇ ਪਾਏ ਪਾ ਸਕਦਾ। ਐਸਾ ਹੁੰਦਾ ਹੈ ਨਾ ਵੀ ਕਈ ਵਾਰਾਂ ਕੋਈ ਬਹੁਤ 1 ਵਜੇ ਉੱਠ ਕੇ ਬਾਣੀ ਪੜ੍ਹ ਰਿਹਾ ਹੋਵੇ ਤੇ ਫਿਰ ਕਈ ਵਾਰ ਇਹੋ ਜਿਹਾ ਸਮਾਂ ਆ ਜਾਏ ਉਹ ਬਾਣੀ ਪੜ੍ਹਨੀ ਹੀ ਛੱਡ ਜੇ। ਉਹ ਗੁਰਮੁਖਾਂ ਦੀ ਅਵਸਥਾ ਤੋਂ ਥੱਲੇ ਦੀ ਅਵਸਥਾ, ਜਿਹੜੇ ਗੁਰਮੁਖ ਨੇ ਉਹ ਇੱਕ ਰਸ ਆਖਰੀ ਸਾਹਾਂ ਤੀਕਰ ਇੱਕੋ ਜਿਹਾ ਪਰਮੇਸ਼ਰ ਦਾ ਜਸ ਕਰਦੇ, ਕੋਈ ਰੁਕਾਵਟ ਨਹੀਂ ਉਹਨਾਂ ਦੇ ਜੀਵਨ ਚ ਪੈਂਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਦੀ, ਨਾ ਮੋਹ ਉਹਨਾਂ ਦੇ ਹਾਵੀ ਹੁੰਦਾ। ਇਹ ਕੋਈ ਪਰਿਵਾਰਕ ਮੋਹ ਦੇ ਕਰਕੇ ਵੀ ਜੀਵਨ ਵਿੱਚ ਕੋਈ ਬੰਧਨ ਨਹੀਂ ਪੈਂਦਾ। ਜੇ ਆਪਾਂ ਪ੍ਰਸੰਗ ਤਾਂ ਬਹੁਤੇ ਨਹੀਂ ਕਹਿ ਸਕਦੇ ਵੀ ਜੇ 5ਵੇਂ ਪਾਤਸ਼ਾਹ ਨੂੰ ਇੱਥੇ ਭਾਈ ਗੁਰਮੁਖ ਨੇ ਪੁੱਛਿਆ ਸੀ ਵੀ ਮਹਾਰਾਜ ਇਹੋ ਜਿਹਾ ਸਿੱਖ ਜਿਹਨੇ ਵਿਕਾਰਾਂ ਨੂੰ ਮੋਹ ਨੂੰ ਜਿੱਤਿਆ ਹੋਵੇ ਇਹ ਭਾਣਾ ਸੱਚ ਕਰਕੇ ਮੰਨੇ। ਮਹਾਰਾਜ ਨੇ ਗੁਜਰਾਤ ਪਾਕਿਸਤਾਨ ਚ ਉੱਥੇ ਘੱਲਤਾ ਭਾਈ ਬੁਖਾਰੀ ਦੇ ਘਰੇ ਜਾ ਕੇ ਸਿੱਖ ਨੇ ਵੇਖਿਆ, ਪਹਿਲਾਂ ਦੇ ਭਾਵੇਂ ਸ਼ੰਕਾ ਹੋਇਆ ਵੀ ਇਹ ਮਠਿਆਈਆਂ ਕੱਢ ਰਹੇ ਆ ਕਿਤੇ ਬੀਬੀਆਂ ਗਾ ਰਹੀਆਂ ਨੇ, ਸਿੱਖ ਵੀ ਲੱਗਾ ਏ। ਪਰ ਜਦੋਂ ਵਿਆਹ ਕੇ ਆਏ ਤੇ ਆ ਕੇ ਦੂਜੇ ਦਿਨ ਜਦੋਂ ਉਹ ਭਾਈ ਭਿਖਾਰੀ ਦਾ ਬੱਚਾ ਚੜ੍ਹਾਈ ਕਰ ਗਿਆ ਤਾਂ ਫੇਰ ਜਿਹੜੇ ਜਾਂਦਿਆਂ ਵੇਖਿਆ ਸੀ ਦਰੀਆਂ ਸਿਉਰੇ ਸੀ, ਜੋ ਕੋਈ ਮ੍ਰਿਤਕ ਦਾ ਸਮਾਨ ਪਿਆ ਮੁੜ ਕੇ ਉਹ ਵਰਤੋਂ ਵਿੱਚ ਲਿਆਂਦਾ। ਗੁਰਮੁਖ ਸਿੱਖ ਹੈਰਾਨ ਹੋ ਕੇ ਕਹਿੰਦਾ ਭਾਈ ਸਿੱਖਾ ਤੈਨੂੰ ਪਹਿਲਾਂ ਪਤਾ ਸੀ? ਕਹਿੰਦੇ ਹਾਂ। ਕਹਿੰਦੇ ਫਿਰ ਗੁਰੂ ਮਹਾਰਾਜ ਨੂੰ ਕਹਿ ਕੇ ਤੇ ਆਪਣੇ ਪੁੱਤਰ ਦੀ ਉਮਰ ਮੰਗ ਲੈਂਦਾ, ਲੰਮੀ ਉਮਰ ਕਰ ਲੈਂਦਾ ਤੇ ਕਹਿੰਦਾ ਭਾਈ ਮਹਾਰਾਜ ਦੇ ਭਾਣੇ ਦੇ ਵਿੱਚ ਮੋਹ ਆਦਿਕ ਦੀ ਰੁਕਾਵਟ ਜੇ ਆ ਜਾਵੇ ਤਾਂ ਫਿਰ ਗੁਰਸਿੱਖ ਕਾਹਦਾ ਹੈ? ਮੈਂ ਪੁੱਤਰ ਮੋਹ ਵਿੱਚ ਆ ਕੇ ਉਮਰ ਲੰਮੀ ਮੰਗਦਾ, ਸਰੀਰ ਤਾਂ ਫੇਰ ਵੀ ਨਹੀਂ ਸੀ ਰਹਿਣਾ, ਪਰ ਗੁਰੂ ਮਹਾਰਾਜ ਸਾਹਿਬ ਤੋਂ ਤੇ ਬੇਮੁੱਖ ਹੋ ਜਾਣਾ ਸੀ ਨਾ। ਐਸਾ ਬਚਨ ਸੁਣ ਕੇ ਕਹਿੰਦਾ ਧੰਨ ਸਿੱਖੀ ਇਹੋ ਜਿਹੇ ਗੁਰਮੁਖ ਜਿਨ੍ਹਾਂ ਨੂੰ ਪਰਿਵਾਰ ਦੇ ਮੋਹ ਵੀ ਰੁਕਾਵਟ ਨਹੀਂ ਪਾਉਂਦੇ ਭਾਣਾ ਮੰਨਣ ਵਿੱਚ, ਮਹਾਰਾਜ ਦੀ ਬਾਣੀ ਪੜ੍ਹਨ ਵਿੱਚ, ਸਿੱਖਿਆ ਦੇ ਚੱਲਣ ਵੱਲੋਂ ਗੁਰਮੁਖਾਂ ਨੂੰ ਕਿਸੇ ਤਰ੍ਹਾਂ ਦਾ ਬੰਧਨ ਨਹੀਂ ਪੈਂਦਾ, ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪੈਂਦੀ, ਸਗੋਂ ਦੂਜਿਆਂ ਦਾ ਜੀਵਨ ਸਵਾਰ ਦਿੰਦੇ ਗੁਰਮੁਖ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਾਨਕ ਗੁਰਮੁਖ ਬੰਧ ਨਾ ਪਾਏ, ਜਿਹੜੇ ਗੁਰਮੁਖ ਨੇ ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਂਦੀ, ਜਮ ਮਾਰਗ ਦੇ ਉੱਪਰ ਨਹੀਂ ਜਾਣਾ ਪੈਂਦਾ, ਸੱਚਖੰਡ ਦੇ ਅਭੇਦ ਹੋ ਜਾਂਦੇ ਨੇ ਪਰਮੇਸ਼ਰ ਅੰਦਰ।
ਗੁਰਮੁਖ ਨਾਮ ਨਿਰੰਜਨ ਪਾਏ,
ਗੁਰਮੁਖ ਉਹ ਹਨ ਜੋ ਗੁਰਾਂ ਦੁਆਰਾ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਦੇ ਨੇ।
ਗੁਰਮੁਖ ਹਉਮੈ ਸ਼ਬਦ ਜਲਾਏ,
ਮਹਾਰਾਜ ਜੀ ਕਹਿੰਦੇ ਗੁਰਮੁਖਾਂ ਨੇ ਹਉਮੈ ਗੁਰ ਸ਼ਬਦ ਦੇ ਅਭਿਆਸ ਦੁਆਰਾ ਸਾੜ ਦਿੱਤੀ ਹੈ, ਕਿਉਂਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਏ ਹਉਮੈ ਹੈ ਤਾਂ ਕਹਿੰਦੇ ਬਹੁਤ ਵੱਡਾ ਰੋਗ, ਪਰ ਇਹ ਚ ਦਾਰੂ ਹੋ ਸਕਦਾ, ਇਲਾਜ ਹੋ ਸਕਦਾ ਇਹਦਾ। ਇਲਾਜ ਕੀ ਹੈ? ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਜਿਨ੍ਹਾਂ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕੀਤਾ ਉਹਨਾਂ ਗੁਰਸਿੱਖਾਂ ਦੇ ਅੰਦਰੋਂ ਹਉਮੈ ਦਾ ਅਭਾਵ ਹੋ ਗਿਆ ਹੈ। ਗੁਰਮੁਖ ਜਿਹੜੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸਦਾ ਹੀ ਨਾਂ ਵਿੱਚ ਸਮਾਏ ਰਹਿਣ ਕਰਕੇ, ਗੁਰ ਸ਼ਬਦ ਦੀ ਕਮਾਈ ਕਰਕੇ ਹਉਮੈ ਨੂੰ ਸਾੜ ਦਿੰਦੇ, ਹਉਮੈ ਹੰਕਾਰ ਦੂਰ ਕਰ ਦਿੰਦੇ ਨੇ।
ਗੁਰਮੁਖ ਸਾਚੇ ਕੇ ਗੁਣ ਗਾਏ,
ਜਿਹੜਾ ਗੁਰਮੁਖ ਹੈ ਉਹ ਸਦਾ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਹਰ ਕੋਈ ਬੰਦਾ ਕਿਸੇ ਨਾ ਕਿਸੇ ਦੀ ਸਿਫਤ ਜ਼ਰੂਰ ਕਰਦਾ, ਗੁਰਮੁਖ ਕੇਵਲ ਪਰਮੇਸ਼ਰ ਦੀਆਂ ਸਿਫਤਾਂ ਕਰਦੇ ਵੀ ਮਹਾਰਾਜ ਤੂੰ ਹੀ ਤੂੰ ਹੈ ਸਾਰਾ ਕੁਝ, ਸਤਿਗੁਰਾਂ ਦੀ ਬਾਣੀ ਪੜ੍ਹ ਲਓ, ਤੂੰ ਹੀ ਕਹਿੰਦੇ ਨੇ ਦਸਵੇਂ ਪਾਤਸ਼ਾਹ ਵੀ ਤੂੰ ਹੀ ਤੂੰ ਹੈ ਮਹਾਰਾਜ, ਤੂੰ ਹੀ ਰਹਿਨਮਾਓ, ਤੂੰ ਹੀ ਦਿਲ ਕੁਸ਼ਾਏ, ਤੂੰ ਹੀ ਦਸਤਗੀਰ ਅੰਦਰ ਹਰ ਦੋ ਸਰਾਏ, ਇਹ ਗੁਣ ਗਾਉਣੇ ਨੇ, ਇਹ ਪਰਮੇਸ਼ਰ ਦੀਆਂ ਸਿਫਤਾਂ ਨੇ, ਇਹ ਗੁਰਮੁਖ ਹੀ ਕਰ ਸਕਦੇ ਹੈ। ਜਿਹੜੇ ਜਿਹੜੇ ਸਾਡੇ ਵਰਗੇ ਮਨਮੁਖ ਹੈ ਉਹ ਤਾਂ ਹਮੇਸ਼ਾ ਕਹਿਣਗੇ ਸਾਡਾ ਕੁਝ ਬਣਿਆ ਨਹੀਂ, ਸਾਨੂੰ ਕੀ ਦਿੱਤਾ ਰੱਬ ਨੇ, ਸਾਡਾ ਤੇ ਕਹਿੰਦੇ ਕੁਝ ਸਰਦਾ ਹੀ ਨਹੀਂ, ਸਾਡੇ ਤਾਂ ਘਰ ਦੇ ਬਰਕਤ ਨਹੀਂ ਪੈਂਦੀ। ਗੁਰਮੁਖ ਹਮੇਸ਼ਾ ਕਹਿੰਦੇ ਮਹਾਰਾਜ ਤੂੰ ਬਹੁਤ ਕੁਝ ਦਿੱਤਾ ਹੈ, ਥੋੜੇ ਤੋਂ ਥੋੜੇ ਨੂੰ ਵੀ ਬਹੁਤਾ ਕਹਿੰਦੇ ਨੇ। ਤੇ ਇਹ ਜੋ ਦਸਵੇਂ ਪਾਤਸ਼ਾਹ ਨੇ ਸਾਨੂੰ ਜਫ਼ਰਨਾਮੇ ਦੇ ਵਚਨ ਕਹੇ ਨੇ ਨਾ, ਇਹ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੇ ਗੁਣ ਨੇ, ਤੇ ਨਾਲ ਬੇਨਤੀ ਵੀ ਹੈ ਤੂੰ ਹੀ ਰਹਿਨਮਾਓ ਮਹਾਰਾਜ, ਤੂੰ ਸਾਡਾ ਆਗੂ ਹੈ, ਸਾਨੂੰ ਮਹਾਰਾਜ ਆਪ ਹੀ ਕਿਰਪਾ ਕਰਕੇ ਆਪਣੇ ਗੁਣ ਗਾਉਣ ਦਾ ਰਾਹ ਵਿਖਾ, ਤੂੰ ਹੀ ਰਹਿਨਮਾਓ, ਤੂੰ ਹੀ ਦਿਲ ਕੁਸ਼ਾਏ, ਤੂੰ ਮਹਾਰਾਜ ਦਿਲ ਦੇ ਮਨ ਦੇ ਬੰਧਨ ਤੋੜਨ ਵਾਲਾ ਹੈ, ਤੂੰ ਹੀ ਦਸਤਗੀਰ ਅੰਦਰ ਹਰ ਦੋ ਸਰਾਏ, ਮਹਾਰਾਜ ਤੂੰ ਬਾਂਹ ਫੜਨ ਵਾਲਾ ਏ ਇਸ ਲੋਕ ਵਿੱਚ, ਪਰਲੋਕ ਵਿੱਚ ਸਾਡੀ ਰੱਖਿਆ ਕਰਨ ਵਾਲਾ ਏ, ਇਹ ਗਰੀਬ ਨਿਵਾਸ ਦੇ ਪਾਤਸ਼ਾਹ ਕਿਰਪਾ ਕਰ, ਤੂੰ ਹੀ ਰਾਜ ਰੋਜੀ ਦੇ ਦਸਤਗੀਰ, ਕਰੀਮੇ ਖਤਾ ਬਖਸ਼ ਦਾਨਸ਼, ਇਹ ਗਰੀਬ ਨਿਵਾਸ ਕਰੀਮੇ ਖਤਾ ਬਖਸ਼ ਦਾਨਸ਼ ਪਜੀਰ, ਤੂੰ ਮਹਾਰਾਜ ਕਿਰਪਾਲੂ ਹੈ, ਪਾਪ ਗੁਣਾ ਬਖਸ਼ਣ ਵਾਲਾ ਏ, ਫਿਰ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ। ਏਦਾਂ ਵਾਹਿਗੁਰੂ ਦੇ ਜਿੰਨੇ ਗੁਣ ਗਾਏ ਜਾਂਦੇ ਨੇ ਨਾ, ਤੂੰ ਹੀ ਵਾਹਿਗੁਰੂ ਦੀਆਂ ਸਿਫਤਾਂ ਕਰੀ ਜਾਵੇ, ਵਡਿਆਈਆਂ ਕਰੀ ਜਾਵੇ, ਇਹ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਗੁਰਮੁਖ ਬਣ ਜਾਈਦਾ, ਜਾਂ ਗੁਰਮੁਖ ਹਮੇਸ਼ਾ ਸੱਚੇ ਦੇ ਗੁਣ ਗਾਉਂਦੇ ਹਨ।
ਗੁਰਮੁਖ ਸਾਚੈ ਰਹਿ ਸਮਾਏ,
ਗੁਰਮੁਖ ਜਨ ਹਮੇਸ਼ਾ ਸੱਚੇ ਸਰੂਪ ਵਿੱਚ ਸਮਾਏ ਰਹਿੰਦੇ, ਸਦਾ ਵਾਹਿਗੁਰੂ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਲੀਨ ਰਹਿੰਦੇ ਹਨ।
ਗੁਰਮੁਖ ਸਾਚ ਨਾਮ ਪਤ ਉਤਮ ਹੋਏ,
ਗੁਰਮੁਖ ਸੱਚੇ ਪਰਮੇਸ਼ਰ ਦਾ ਨਾਮ ਜਪਦੇ ਨੇ, ਜਿਸ ਕਰਕੇ ਉਹਨਾਂ ਦੀ ਉੱਤਮ ਪਤ ਹੁੰਦੀ ਹੈ ਲੋਕ ਪਰਲੋਕ ਵਿੱਚ। ਇੱਥੇ ਕਾਮ ਕਰੋ ਲੋਮ ਹੰਕਾਰ ਉਹਨਾਂ ਦੀ ਇੱਜ਼ਤ ਨਹੀਂ ਵਿਗਾੜ ਸਕਦੇ, ਪਰਲੋਕ ਵਿੱਚ ਜਮ ਉਹਨਾਂ ਦੀ ਇੱਜ਼ਤ ਧਰਮ ਰਾਜਾ ਵਿਗਾੜ ਨਹੀਂ ਸਕਦਾ, ਪਰਮੇਸ਼ਰ ਦੇ ਨਾਮ ਕਰਕੇ ਉੱਤਮ ਪਤ ਦੀ ਪ੍ਰਾਪਤੀ ਹੁੰਦੀ ਹੈ।
ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ,
ਨਾਨਕ ਦੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਸਗਲ ਭਵਨ ਤਿੰਨਾਂ ਭਵਨਾਂ ਦੀ ਖਬਰ ਰਹਿੰਦੀ ਹੈ, ਤਿੰਨਾਂ ਲੋਕਾਂ ਦੀ ਖਬਰ ਰਹਿੰਦੀ ਹੈ ਵੀ ਤਿੰਨਾਂ ਲੋਕਾਂ ਦੇ ਵਿੱਚ ਕੀ ਹੋਣ ਵਾਲਾ ਹੈ ਤੇ ਕੀ ਹੋ ਰਿਹਾ ਏ। ਪਾਪ ਸਭ ਸੋਝੀ ਰੱਖਦੇ ਹਨ ਗੁਰਮੁਖ, ਉਹਦਾ ਪਰਮੇਸ਼ਰ ਦੇ ਭਾਣੇ ਵਿੱਚ ਰਾਜੀ ਰਹਿਣ ਕਰਕੇ ਕੋਈ ਵਚਨ ਜਾਹਰ ਪ੍ਰਗਟ ਨਹੀਂ ਕਰਦੇ।
ਕਵਣ ਮੂਲ ਕਵਣ ਮਤ ਵੇਲਾ,
ਗੁਰਮੁਖਾਂ ਦੀ ਅਵਸਥਾ ਦੱਸੀ ਤੇ ਦੂਜੇ ਸਿੱਧ ਜਿਹੜੇ ਸਵਾਲ ਚੇਤੇ ਕਰਨ ਗਏ ਸੀ ਉਹ ਆ ਕੇ ਮਹਾਰਾਜ ਨੂੰ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਨੂੰ ਵੀ ਕਵਣ ਮੂਲ, ਮਹਾਰਾਜ ਇਹ ਦੱਸੋ ਵੀ ਜਗਤ ਦਾ ਮੂਲ ਮੁੱਢ ਕਿਹੜਾ ਹੈ, ਕਿੱਥੋਂ ਜਗਤ ਸ਼ੁਰੂ ਹੋਇਆ, ਜਾਂ ਮਹਾਰਾਜ ਇਹ ਦੱਸੋ ਵੀ ਕਵਣ ਮੂਲ ਏ ਜ਼ਿੰਦਗੀ ਦਾ ਜਿਹੜਾ ਮੂਲ ਕੀ ਹੈ, ਆਧਾਰ ਕੀ ਹੈ, ਕਵਣ ਮਤ ਵੇਲਾ ਤੇ ਕਿਹੜਾ ਵੇਲਾ ਹੈ ਜਿੱਥੋਂ ਸ਼ੁਭ ਮਤ ਪ੍ਰਾਪਤ ਹੋਵੇ।
ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ,
ਇਹ ਹੰਕਾਰ ਕਰਦੇ ਸੀ ਨਾ, ਨਰਾਦਰ ਦੇ ਬਚਨ ਕਹਿੰਦੇ ਸਨ, ਮਹਾਰਾਜ ਨੂੰ ਛੋਟਿਆਂ ਸਮਝਦੇ ਸੀ ਤੇ ਮਹਾਰਾਜ ਨੂੰ ਕਹਿੰਦੇ ਤੇਰਾ ਕਵਣ ਗੁਰੂ, ਤੇਰਾ ਗੁਰੂ ਕੌਣ ਹੈ, जिस का तू चेला जिदा तू चेला बनिया होया है।
कवन कथा ले रहो निराले,
मेरे भी सवाल कीता भी कवन कथा ले रहो निराले। गुरु नानक साहिब नूं कहिंदे भी दसो भी केड़ी ओ कथा है जिनू लै के जिनू हिरदे धारण करके ते संसार तो निराले होके रही दा है।
बोले नानक सुनो तुम बाले,
गुरु नानक देव महाराज नू कहिंदे बाले, बाला कहिंदे ने बालक नू। उन्हां दी उमरां 200-200, 500-500 साल सन, महाराज 45 वरिया दे सन, जिस करके गुरु नानक देव महाराज नू बाला कहा, क्योंकि अपना सेवक बनाना चाहते सी ना भी चेला बना लिए। बोले नानक सुनो तुम बाले, गुरु नानक देव महाराज कहिंदे ए भाई बाला जी बाबा बुढ़ा साहिब जी सिद्ध सानू कहिंदे भी ए बालक सुन साडी गल,
इस कथा का दे विचार,
सानू इस कथा दा विचार दस भी ए केड़ी कथा है जिदे नाल मुक्त होई दा ए।
भवजल शब्द लंघावन हार,
तुसी शब्द दी गल करदे दसो भी संसार समुंदर तो शब्द किवें पार लाउण वाला है।
पवन आरंभ सतगुर मत वेला,
पिछली पौड़ी च सवाल होए ने महाराज उन्हां दे उत्तर दिंदे ने, कवन मूल दा उत्तर दिंदे ने पवन आरंभ। हे सिद्धो जेड़ा पवन सवास ने ए सवासा करके कहिंदे ए जीव दे जीवन दा आरंभ होया, वाहिगुरु वल्लों अपने हुक्म रूपी पौन दे नाल जगत दा आरंभ होया, जां पवन आरंभ। कहिंदे जेड़ा सिमरन है ए सवासा दे नाल आरंभ करे, फिर सहजे सहजे आपे रोम रोम विचों सिमरन चलन लग पैंदा है। ते दूजा सवाल सी भी चंगी मत दा वेला केड़ा, कहिंदे भाई सतगुर मत वेला, जो सतगुरु दी शरण विच आ के महाराज जी शुभ सिक्ख्या लैनी है, यही चंगी मत दा चंगा वेला है। जेड़ा आपां हुण संगत बैठे आ ना, ए सब तो चंगा समा है।
शब्द गुरु सुरत धुन चेला,
इहनां कहा सी गुरु कौन है तुहाडा, गुरु नानक देव महाराज कहिंदे शब्द गुरु, शब्द ब्रह्म परमेश्वर साडा गुरु है। साज संगत कई गुरु नानक देव महाराज बारे भुलेखे दियां साखियां संसार च सुणाउंदे ने, कोई किसे दा नां ला लै के कहिंदा भी फलाना गुरु सी गुरु नानक साहिब, कोई किसे दा नां लै के कहिंदा भी फलाना गुरु सी। कुछ कु मुसलमाना दियां कोई विचारां सुनिया, ओह कहिंदे भी फलाने पीर नूं महाराज ने गुरु बनाया सी, कई कहिंदे भी संत रेण नूं जिहनूं भोजन छकाया सी ना जदों चूड काणे दी मंडी तो 20 रुपये दा महाराज ने रसद पानी लिया के भुखे साधुआं नूं भोजन छकाया, ते उस वेले कहिंदे भी उन्होंने संत रेण नूं गुरु धारण किया सी। सारियां गल्लां दा जे आपां उत्तर दईए तां उह हो सकदा है भी साडी अपनी कल्पना होवे, पर गुरु नानक देव महाराज खुद उत्तर दे रहे ने। सवाल है ना भी तेरा कवन गुरु जिस का तू चेला, ते महाराज कहिंदे शब्द गुरु, शब्द नाम है ब्रह्म परमेश्वर दा। कहिंदे ब्रह्म परमेश्वर साडा गुरु है, सुरत धुन चेला, ते जो परमेश्वर दे नाम दी धुनी है उहदे जो असीं अपनी सुरत नूं जोड़िया है यही साडा चेला होना है। भाव एको ओंकार वाहिगुरु सतनाम इहदे जो सुरत जोड़दे हैं जां नाम दी धुनी उच्चारण करदे हां यही कहिंदे भी असीं चेला बनना कीता है।
अकथ कथा ले रहो निराला,
ते जिहड़ा इह सवाल सी भी उह केड़ी कथा जिहदे नाल संसार तों निराले रहिंदा, ਤਾਂ ਮਹਾਰਾਜ ਕਹਿੰਦੇ ਉਹ ਹੈ ਅਕਥ ਕਥਾ, ਕਥਨ ਤੋਂ ਰਹਿਤ ਸਰੂਪ ਜੋ ਪਰਮੇਸ਼ਰ ਹੈ ਉਹਦੀ ਕਥਾ, ਕਿਉਂਕਿ ਕਥਾ ਬਹੁਤ ਨੇ, ਕੋਈ ਰਮਾਇਣ ਦੀ, ਕੋਈ ਮਹਾਂਭਾਰਤ ਦੀ, ਕੋਈ ਦੰਦ ਕਥਾ। ਮਹਾਰਾਜ ਕਹਿੰਦੇ ਜਿਹੜੀ ਪਰਮੇਸ਼ਰ ਦੀ ਕਥਾ ਕਰਨੀ ਹੈ, ਸ਼੍ਰਵਣੀ ਸੁਣੀ ਜਾ ਅੰਮ੍ਰਿਤ ਕਥਾ, ਜਾ ਸੁਣੀ ਮਨ ਹੋਏ ਆਨੰਦਾ, ਦੁੱਖ ਰੋਗ ਮਨ ਸਗਲੇ ਲੱਛਾ। ਕਹਿੰਦੇ ਕੰਨਾਂ ਦੇ ਨਾਲ ਵਾਹਿਗੁਰੂ ਦੀ ਅੰਮ੍ਰਿਤ ਕਥਾ ਪਰਮੇਸ਼ਰ ਦੀ ਸੁਣੇ, ਜੋ ਵਾਹਿਗੁਰੂ ਦੀ ਸਿਫਤ ਸੁਣਨੀ ਹੈ ਇਹ ਅਕਾਸ਼ ਸਰੂਪ ਦੀ ਜਿਹੜੀ ਕਥਾ, ਇਹਦੇ ਨਾਲ ਸੰਸਾਰ ਤੋਂ ਨਿਰਾਲੇ असंग रही दा है, फिर संसार दे बंधना च नहीं पई दा।
नानक जुग जुग गुर गोपाल,
नानक दे महाराज कहिंदे जुगां जुगां दे विच जो गुर चेतन स्वरूप गोपाल सारिआं दी रखा करन वाला जां गुर वड्डा अकाल पुरख वाहेगुरु है जो पृथ्वी दा पालक है।
एक शब्द जित कथा विचारी,
एक पुछिआ सी भी शब्द के जगत तों पार लगाउंदा है। महाराज जी कहिंदे भाई एक शब्द जित कथा विचारी, ए भी सवाल सी भी महाराज तुसीं ए दसो भी कथा नूं विचारना की है। पातशाह कहिंदे एक शब्द जो ब्रह्म परमेश्वर दा उपदेश है उस नूं याद करना, परमेश्वर दे गुण गाउणे। एक शब्द जित कथा विचारी, एक शब्द ब्रह्मी है जिस परमेश्वर नूं चेते करदे होया उहदी सिफत सलाह उरे स्वरूप दी लखणा बिरती द्वारा विचार कीती है।
गुरमुख हौ मैं अगन निवारी,
गुरमुख रे ओ शब्द द्वारा गुरु साहिब जी होमे ईरखा आदक दे जो अंदर तृष्णा दी आग है नु निवृत कर दिंदे ने, शब्द एदां पार लगाउंदा है।
मैण के दंत क्यों खाईऐ सार,
गुरु नानक देव महाराज नु फिर सिद्ध कहिंदे पातशाह जिहड़े मैण मोम दे दंद ने इहदे नाल दसो भी सार लोहा किवें खाईए। इक्की माण कुट के दे जदों साध संगत थोड़ा करै जे ना उहनू सार लोहा कहिंदे हन, जो शेर करै जावे ते महाराज नूं कहिंदे भी इहो जिहा करड़ा लोहा मोम दे दंदां नाल किवें खाईए।
जित गर्भ जाए सो कवण आहार,
महाराज दसो भी जिहदे नाल हंकार दूर होवे ओह किहड़ा भोजन है, किहड़ी खुराक है जिहनूं खा के हंकार दूर हुंदा है।
हिवै का घर मंदर अगन पिराहन,
हे महाराज भी दसो भी हिवै का घर मंदर जो हिरदा रूपी मंदर ਇਹ ਸ਼ਾਂਤੀ ਦਾ ਘਰ ਕੇ ਬਣੇ ਸਾਡੇ ਅੰਦਰ ਠੰਡ ਕਿਵੇਂ ਵਰਤੇ, ਤੇ ਅਗਨ ਪੈਰਾਹਨ ਤੇ ਜਿਹੜਾ ਅੱਗ ਦਾ ਅਸੀਂ ਬਾਹਰ ਚੋਲਾ ਪਾਇਆ ਕਾਮ ਕ੍ਰੋਧ ਵਿੱਚ ਜਿਹੜੇ ਤਪਦੇ ਰਹਿੰਦੇ ਹਾਂ ਇਹ ਕਿਵੇਂ ਦੂਰ ਹੋਵੇ।
ਕਵਨ ਗੁਫਾ ਜਿਤ ਰਹਿ ਅਵਾਹਨ,
ਉਹ ਕਿਹੜੀ ਗੁਫਾ ਹੈ ਜਿੱਥੇ ਟਿਕ ਕੇ ਫਿਰ ਆਉਣਾ ਜਾਣਾ ਰਹਿ ਜਾਂਦਾ, ਅਸਥਿਤ ਹੋ ਜਾਈਦਾ ਏ।
ਇਤ ਉਤ ਕਿਸ ਕੋ ਜਾਣ ਸਮਾਵੈ,
ਇਤ ਉਤ ਕਿਸ ਕੋ ਜਾਣ ਸਮਾਵੈ, ਇਸ ਲੋਕ ਵਿਚ ਪਰਲੋਕ ਵਿਚ ਕਿਨੂੰ ਜਾਣ ਕੇ ਤੇ ਮਹਾਰਾਜ ਸਮਾਉਣਾ ਕਰੇ ਵੀ ਕੌਣ ਵਸਦਾ ਏ ਸਭ ਥਾਵਾਂ ਤੇ।
ਕਵਨ ਧਿਆਨ ਮਨ ਮਨਹਿ
ਉਹ ਕਿਹੜਾ ਧਿਆਨ ਹੈ ਮਹਾਰਾਜ ਜਿਹੜਾ ਲਾਉਣਾ ਚਾਹੀਦਾ, ਤਾਂ ਗੁਰੂ ਨਾਨਕ ਦੇਵ ਮਹਾਰਾਜ ਇਹਦਾ ਉੱਤਰ ਨਾਲ ਹੀ ਦਿੰਦੇ ਆ, ਮਨ ਮਨਹਿ ਸਮਾਵੈ, ਵੀ ਮਨ ਦੇ ਵਿੱਚ ਹੀ ਕਹਿੰਦੇ ਧਿਆਨ ਲਾ ਕੇ ਸੁਰਤੀ ਜੋੜ ਕੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੁੜਿਆ ਰਹੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਇਹ ਪਾਵਨ ਪੌੜੀ ਦੇ ਵਿੱਚ ਸੱਤ ਸਵਾਲ ਕੀਤੇ, ਇੱਕ ਸਵਾਲ ਦਾ ਉੱਤਰ ਮਹਾਰਾਜ ਨੇ ਨਾਲ ਹੀ ਦਿੱਤਾ ਵੀ ਉਹ ਧਿਆਨ ਇਹੀ ਹੈ ਜਿਹੜਾ ਮਨ ਦੇ ਸਹਿਜੇ ਸਮਾਏ ਰਹਿਣਾ ਹੈ। ਫਿਰ ਹਉਮੈ ਹੰਕਾਰ ਨੂੰ ਮੇਟ ਕੇ ਇੱਕ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਨਾ, ਅਤੇ ਫਿਰ ਮਨਮੁਖ ਗਵਾਰਾਂ ਵਾਲਾ ਕਰਮ ਛੱਡ ਕੇ ਸ਼ਬਦ ਦੀ ਕਮਾਈ ਕਰਨੀ, ਇਹ ਤੇ ਆਦਿਕ ਅਗਲੀਆਂ ਦੋ ਪੌੜੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਸਵਾਲਾਂ ਦੇ ਉੱਤਰ ਹਨ। ਭਾਵ ਇਹੀ ਹੈ ਵੀ ਨਿਮਰਤਾ ਰੱਖੇ ਗੁਰਸਿੱਖ, ਨਿਰਮਾਣ ਦੇ ਵਿੱਚ ਰਹੇ, ਗੁਰ ਸ਼ਬਦ ਦੀ ਕਮਾਈ ਕਰੇ, ਕਿਉਂਕਿ ਮੋਮ ਦੇ ਦੰਦਾਂ ਤੋਂ ਭਾਵ ਇਹ ਹੈ ਵੀ ਜਿਹੜੇ ਸੰਸਾਰ ਦੇ ਵਿੱਚ ਕਰੜੇ ਸਾਧਨ ਕਰਨੇ ਹਨ ਇਹ ਭੁਲੇਖਾ ਸੀ ਵੀ ਇਹਨਾਂ ਨਾਲ ਹੀ ਮੁਕਤ ਹੋਇਆ ਜਾ ਸਕਦਾ, ਤੇ ਕਥਾ ਕੀਰਤਨ ਕਹਿੰਦੇ ਸੀ ਵੀ ਇਹ ਮੋਮ ਦੇ ਦੰਦ ਨੇ, ਪਰ ਮਹਾਰਾਜ ਜੀ ਕਹਿੰਦੇ ਵੀ ਕਲਯੁਗ ਦੇ ਵਿੱਚ ਅਬ ਕੱਲੂ ਆਇਓ ਰੇ ਇੱਕ ਨਾਮ ਬੋਹ ਬੋ ਆਨ ਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਇਹ ਭਾਈ ਇਹ ਹੁਣ ਕਲਯੁਗ ਦਾ ਸਮਾਂ ਆਇਆ ਏ, ਇਸ ਕਲਯੁਗ ਦੇ ਸਮੇਂ ਦੇ ਵਿੱਚ ਕਥਾ ਕੀਰਤਨ ਨਾਮ ਦੇ ਨਾਲ ਹੀ ਮੁਕਤ ਹੋਣਾ ਹੈ, ਮਤਾ ਤੁਸੀਂ ਕਿਸੇ ਤਰ੍ਹਾਂ ਦਾ ਭਰਮ ਕਿਸੇ ਤਰ੍ਹਾਂ ਦਾ ਭੁਲੇਖਾ ਆਪਣੇ ਅੰਦਰ ਰੱਖਿਓ, ਨਾਮ ਹੀ ਸ੍ਰੇਸ਼ਟ ਹੈ, ਬਾਕੀ ਜਿਹੜੇ ਸਾਧਨ ਨੇ ਜਲ ਧਾਰੇ ਕਰਨੇ ਹਨ, ਧੂਣੀਆਂ ਤੌਣੀਆਂ ਪੁੱਠੇ ਲਟਕਣਾ, ਇਹਨਾਂ ਦੇ ਨਾਲ ਕਲਿਆਣ ਨਹੀਂ ਹੋਵੇਗੀ, ਨਾਮ ਦੇ ਨਾਲ ਕਲਿਆਣ ਹੋਵੇਗੀ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰਿਓ ਗਨਕਾ ਹੂੰ ਗਤ ਪਾਈ ਰਹਾਓ, ਪੰਚਾਲੀ ਕੋ ਰਾਜ ਸਭਾ ਮੈਂ राम नाम सुध आई ताको दुख हरियो करना मैं ताकी पैज बढ़ाई जेह नर जस कृपा निध गायो ताको भयो सहाई कहो नानक मैं यही भरोसा गही आन सरनाई भी परमेश्वर का नाम ही मुक्त करने वाला है जिन्हें अजामल वर्गे गणका वर्गे अनेकां तारना कीते सतगुरु नानक देव महाराज ने बहुत ही महान पावन पवित्र सानू यह उपदेश बख्शिया है जिहड़े गुरु नानक देव साहब की महिमा कही नहीं जा सकती ज्ञान ध्यान किस कर्म न जाना सार न जाना तेरी सब ते वड्डा सतगुरु नानक जिन कल राखी मेरी गुरु नानक देव महाराज साहब जी के चरणों के जुड़िए मृतक को पायो तन सासा बिशरत आन मिलाया पशु परेत मुगत पे स्रोते हर नामा मुख गाया गुरु नानक देव पशु परेत आदक नू भी तारन वाले हुए ने विछड़िया नू मिलन वाले हन सतगुरु साहब कृपा करन महाराज साहब जी की संगत प्राप्त हुई आपां नू यात्रा सफल होवे खंडे बाटे दा अमृत छको हर एक सिख का फर्ज है खंडे बाटे दा अमृत छक के गुरु वाले बन के सिंह सजना महाराज की पावन बाणी दी विचार करदे होइयां भुलां गलतियां बख्श देनियां गुरु महाराज ते गुरु की संगत बख्शेंदे बख्शण हारे बख्श लैणा अखीरली पंक्ति का पाठ सरवण करके फतेहरी सांझ पाइए अरदास वे शामिल होके मुख वाग सरवण करके फिर जाइए
इत उत किस कौ जान समावै कवन ध्यान मान मने समावै
वाहे गुरु जी का खालसा वाहे गुरु जी की फतेह।